ਵਾਹਿਗੁਰੂ ਸਾਹਿਬ ਜੀਓ। ਫਿਰ ਤੋ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਿਨ ਸ਼ਬਦੈ ਜੱਗ ਬਰਲਿਆ, ਕਹਿਣਾ ਕਛੂ ਨਾ ਜਾਏ।
ਹਾਂਜੀ, ਗੁਰ ਉਪਦੇਸ਼ ਤੋਂ ਬਿਨਾਂ ਸਾਰਾ ਸੰਸਾਰ ਬਰਲਿਆ, ਕਮਲਾ ਹੋਇਆ ਫਿਰ ਰਿਹਾ, ਸਦਾਈ ਹੋਇਆ ਰਿਹਾ। ਬਰਲਿਆ ਮੈਨੇ ਕਮਲਾ, ਸਦਾਈ ਝੱਲਾ। ਗੁਰ ਉਪਦੇਸ਼ ਤੋਂ ਬਿਨਾਂ ਸੰਸਾਰ ਸਾਰਾ ਹੀ ਕਮਲਾ ਹੋਇਆ ਫਿਰਦਾ ਹੈ। ਕਹਿਣਾ ਕਛੂ ਨਾ ਜਾਏ, ਕੁਝ ਕਿਹਾ ਨਹੀਂ ਜਾ ਸਕਦਾ।
ਹਰ ਰੱਖੇ ਸੇ ਉਭਰੇ,
ਪਰ ਜਿਹੜੇ ਹਰੀ ਨੇ ਰੱਖ ਲਏ ਨੇ, ਉਹ ਉਭਰੇ ਬਚ ਗਏ ਸਦਾਏਪਣੇ ਤੋਂ। ਕਿਵੇਂ ਬਚੇ?
ਸ਼ਬਦ ਰਹੇ ਲਿਵ ਲਾਏ।
ਆ ਜਿਹੜੇ ਗੁਰਾਂ ਦੇ ਸ਼ਬਦ ਵਿੱਚ ਬਿਰਤੀ ਲਗਾ ਕਰਕੇ ਸਰੂਪ ਵਿੱਚ ਸਥਿਤ ਹੋਏ ਨੇ, ਉਹ ਉਭਰੇ, ਉਹ ਬਚ ਗਏ।
ਨਾਨਕ ਕਰਤਾ ਸਭ ਕਿਛ ਜਾਣਦਾ।
ਮਹਾਰਾਜ ਜੀ ਕਹਿੰਦੇ ਭਾਈ, ਕਰਤਾ ਪਰਮੇਸ਼ਰ ਸਭ ਕੁਝ ਜਾਣਦਾ ਹੈ।
ਜਿਨ ਰੱਖੀ ਬਣਤ ਬਣਾਏ,
ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਦੀ ਬਣਾਵਟ ਬਣਾ ਰੱਖੀ ਹੈ, ਸ੍ਰਿਸ਼ਟੀ ਦੇ ਬਣਾਉਣ ਨੂੰ ਬਣਾਇਆ, ਉਹ ਕਰਤਾ ਆਪ ਉਹਦੇ ਬਾਰੇ ਜਾਣਦਾ ਜਿਹਨੂੰ ਬਣਾਇਆ ਸ੍ਰਿਸ਼ਟੀ ਨੂੰ। ਹਾਂ,
ਹੋਮ ਜੱਗ ਸਭ ਤੀਰਥਾ।
ਹਾਂ, ਨਾਮ ਤੋਂ ਬਿਨਾਂ ਹਵਨ ਕਰ ਲਏ, ਹੋਮ ਮਨ ਹਵਨ, ਜੱਗ ਕਰ ਲਏ, ਸਾਰੇ ਤੀਰਥਾਂ 'ਤੇ ਇਸ਼ਨਾਨ ਕਰ ਲਿਆ, ਜਾਂ ਤੀਰਥਾਂ 'ਤੇ ਜਾ ਕੇ ਜੱਗ ਹੋਮ ਆਦਿ ਕਰ ਲਏ।
ਪੜ ਪੰਡਤ ਥੱਕੇ ਪੁਰਾਣ।
ਹਾਂ, ਪੰਡਿਤ ਜਿਹੜੇ ਸੀ ਪੁਰਾਣ ਨੂੰ ਪੜ੍ਹ ਕਰਕੇ ਥੱਕਦੇ ਹੋਏ।
ਬਿਖ ਮਾਇਆ ਮੋਹ ਨਾ ਮਿੱਟੀ।
ਹਾਂ, ਪਰ ਜਿਹੜਾ ਵਿਸ਼ਰੂਪ ਮਾਇਆ ਨਾ, ਇਹਦਾ ਮੋਹ ਨਿਵਰਤ ਨਹੀਂ ਹੁੰਦਾ ਉਹਨਾਂ ਦਾ, ਨਾਮ ਤੋਂ ਬਿਨਾਂ, ਗੁਰੂ ਦੀ ਪ੍ਰਾਪਤੀ ਤੋਂ ਬਿਨਾਂ। ਹਾਂਜੀ,
ਵਿੱਚ ਹੋਮੇ ਆਵਣ ਜਾਣ,
ਇਸ ਕਰਕੇ ਉਹਨਾਂ ਦਾ ਹੋਮਾਂ ਵਿੱਚ ਹੀ ਆਉਣਾ ਜਾਣਾ ਬਣਿਆ ਰਹਿੰਦਾ ਹੈ। ਜੰਮ ਕੇ ਆਈ ਜਾਂਦੇ ਨੇ, ਮਰ ਕੇ ਜਾ ਰਹੇ ਨੇ।
ਸਤਿਗੁਰ ਮਿਲੇ ਮਲ ਉਤਰੀ।
ਹਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਪੂਰਨ ਬ੍ਰਹਮ ਨਿਸ਼ਠੀ ਬ੍ਰਹਮ ਸਰੋਤਰੀ ਗੁਰੂ ਮਿਲ ਪੈਣ, ਮਲ ਉਤਰੀ, ਅਗਿਆਨਤਾ ਦੀ ਮੈਲ, ਵਿੱਦਿਆ ਦੀ ਮੈਲ ਜਿਹੜੀ ਹੈ ਉਤਰ ਜਾਂਦੀ ਹੈ।
ਹਰ ਜਪਿਆ ਪੁਰਖ ਸੁਜਾਣ,
ਕਿਵੇਂ ਉਤਰਦੀ ਹੈ? ਹਰ ਜਪਿਆ ਪੁਰਖ ਸੁਜਾਣ, ਜਿਹੜਾ ਭਾਈ ਸਤਿਗੁਰਾਂ ਨੂੰ ਮਿਲਿਆ ਹੋਇਆ, ਜਿਨ੍ਹਾਂ ਨੇ ਹਰੀ ਸੁਜਾਣ ਪੁਰਖ ਨੂੰ ਜਪਿਆ ਨਾ, ਸਤਿਗੁਰਾਂ ਨੂੰ ਮਿਲ ਕੇ ਜਿਨ੍ਹਾਂ ਨੇ,
ਹਾਂਜੀ,
ਜੋ ਹਰੀ ਪੁਰਖ ਸੁਜਾਣ ਪੁਰਖ ਮੈਨੇ ਪੂਰਨਾ, ਜੋ ਹਰੀ ਹਰੀ ਜੋ ਨਰਕਾਂ ਤੋਂ ਰੱਖਣ ਵਾਲਾ ਹੈ, ਹਰੀ ਜੋ ਪੁਨੀਆਂ ਨੂੰ ਖਾਇਆ ਕਰਨ ਵਾਲਾ ਹੈ, ਇਹ ਅਰਥ ਪੁਰਖ ਦੇ ਨੇ। ਸੁਜਾਣ ਜੋ ਬੜਾ ਚਤੁਰ ਹੈ, ਜਿਨ੍ਹਾਂ ਨੇ ਉਸ ਹਰੀ ਨੂੰ ਜਪਿਆ, ਉਹਨਾਂ ਦੀ ਵਿੱਦਿਆ ਦੀ ਮੈਲ ਪੈ ਜਿਹੜੀ ਸੀ ਉਤਰ ਗਈ ਸਤਿਗੁਰਾਂ ਨੂੰ ਮਿਲਣੇ ਕਰਕੇ।
ਸੁਜਾਣ ਮੈਨੇ ਸਿਆਣਾ।
ਹਾਂ, ਸਿਆਣਾ ਚਤੁਰ।
ਜਿਨ੍ਹਾਂ ਹਰ ਹਰ ਪ੍ਰਭ ਸੇਵਿਆ,
ਜਿਨ੍ਹਾਂ ਨੇ ਹਰੀ ਪ੍ਰਭੂ ਨੂੰ ਸੇਵਨਾ ਕੀਤਾ।
ਜਨ ਨਾਨਕ ਸਤਿਗੁਰਬਾਣ,
ਸਤਿਗੁਰ ਜੀ ਕਹਿੰਦੇ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਂਦੇ ਹਾਂ। ਹਾਂਜੀ,
ਮਾਇਆ ਮੋਹ ਬਹੁ ਚਿਤ ਵਧੇ।
ਮਾਇਆ ਦੇ ਮੋਹ ਨੂੰ, ਉੱਪਰ ਮਾਇਆ ਦੇ ਮੋਹ ਕਰਕੇ ਪਦਾਰਥਾਂ ਨੂੰ ਬੜਾ ਚਿਤ ਵਧੇ ਨੇ।
ਬਹੁ ਆਸਾ ਲੋਭ ਵਿਕਾਰ,
ਇਹਨਾਂ ਪਦਾਰਥਾਂ ਵਿੱਚ ਬੜੀ ਆਸਾ ਲੱਗੀ ਹੈ ਅਤੇ ਲੋਭ ਵੱਧ ਗਿਆ, ਇਹਨਾਂ ਕਰਕੇ ਹੀ ਤਿਉਂ ਵਿਕਾਰੀ ਹੋ ਗਏ।
ਮਨਮੁਖ ਅਸਥਿਰ ਨਾ ਥੀਐ,
ਐਸੇ ਜਿਹੜੇ ਮਨਮੁੱਖ ਨੇ ਉਹਨਾਂ ਦੀ ਸਰੂਪ ਵਿੱਚ ਸਥਿਰਤਾ ਨਹੀਂ ਹੁੰਦੀ।
ਮਰ ਬਿਨ ਸਜਾਏ ਕਿਨ ਵਾਰ।
ਹਾਂ, ਉਹ ਮਰ ਬਿਨ ਸਜਾਏ ਫਿਰ ਉਹ ਪੁਨਾ ਜਿਹੜੇ ਨੇ ਮਰਦੇ ਨੇ, ਮਰ ਕੇ ਨਾਸ਼ ਹੋ ਜਾਂਦੇ ਨੇ। ਖਿਣ ਵਾਰ, ਖਿਣ ਖਿਣ ਕਾਲ ਵਿੱਚ, ਇੱਥੇ ਵਾਰ ਨਾਮ ਸਮੇਂ ਕਾਲ ਦਾ ਕਰ ਲਿਓ, ਖਿਣ ਕਾਲ ਵਿੱਚ।
ਵੱਡ ਭਾਗ ਹੋਵੇ ਸਤਿਗੁਰ ਮਿਲੇ,
ਵੱਡੇ ਭਾਗ ਹੁੰਦੇ ਨੇ, ਸਤਿਗੁਰ ਨਾਲ ਮਿਲਾਪ ਹੁੰਦਾ ਹੈ। ਜਿਸ ਕਰਕੇ ਉਹ ਮਿਲਾਪ 'ਚੋਂ
ਹਉਮੈ ਤਜੈ ਵਿਕਾਰ
ਹਉਮੈ ਆਦਿ ਵਿਕਾਰਾਂ ਦਾ ਤਿਆਗ ਹੋ ਜਾਂਦਾ ਹੈ। ਹਉਮੈ ਦੀ ਨਿਵਰਤੀ ਹੋ ਜਾਂਦੀ ਹੈ ਅਤੇ ਵਿਕਾਰ ਵੀ ਜਿਹੜੇ ਤਜੈ ਤਿਆਗੇ ਜਾਂਦੇ ਨੇ, ਇਹਨਾਂ ਨੂੰ ਤਿਆਗ ਦਿੰਦਾ ਹੈ। ਹਾਂਜੀ,
ਹਰ ਨਾਮਾ ਜਪ ਸੁਖ ਪਾਇਆ,
ਹਰੀ ਨਾਮ ਨੂੰ ਜਪ ਕੇ ਭਾਈ ਆਤਮਿਕ ਸੁੱਖ ਪਾਇਆ। ਸੁੱਖ ਦੇ ਖੱਖੇ ਨੂੰ ਔਕੜਾ ਨਾ, ਇੱਥੇ ਇੱਕ ਸੁੱਖ ਦੀ ਗੱਲ ਹੋ ਰਹੀ ਹੈ, ਆਤਮਿਕ ਸੁੱਖ। ਹਰੀ ਨਾਮ ਨੂੰ ਜਪ ਕਰਕੇ ਜੋ ਆਤਮਿਕ ਸੁੱਖ ਹੈ ਉਸ ਦੇ ਆਨੰਦ ਨੂੰ ਪਾਉਣਾ ਕੀਤਾ।
ਜਨ ਨਾਨਕ ਸ਼ਬਦ ਵਿਚਾਰ,
ਜਨ ਨਾਨਕ ਸ਼ਬਦ ਵਿਚਾਰ, ਮਾਜੀ ਕਹਿੰਦੇ ਜਿਨ੍ਹਾਂ ਨੇ ਗੁਰ ਸ਼ਬਦ ਦੀ ਵਿਚਾਰ ਕੀਤੀ ਆ ਨਾ, ਗੁਰ ਉਪਦੇਸ਼ ਨੂੰ ਵਿਚਾਰਿਆ, ਉਹਨਾਂ ਨੇ ਹਰੀ ਨਾਮ ਨੂੰ ਜਪ ਕੇ ਆਤਮਿਕ ਸੁੱਖ ਪਾਇਆ।
ਬਿਨ ਸਤਿਗੁਰ ਭਗਤ ਨਾ ਹੋਵਈ,
ਸਤਿਗੁਰੂ ਤੋਂ ਬਿਨਾਂ ਭਾਈ ਭਗਤੀ ਨਹੀਂ ਹੁੰਦੀ,
ਨਾਮ ਨਾ ਲੱਗੈ ਪਿਆਰ,
ਨਾ ਹੀ ਹਰੀ ਨਾਮ ਦੇ ਵਿੱਚ ਪਿਆਰ ਲੱਗਦਾ ਹੈ। ਸੋ ਸਤਿਗੁਰੂ ਦੀ ਅੱਡੀ ਬਖਸ਼ਿਸ਼ ਕਰਦੇ ਨੇ, ਭਗਤੀ ਭਾਵੇਂ ਗੁਰੂ ਤੋਂ ਬਿਨਾਂ ਕੋਈ ਕਰੀ ਜਾਂਦੇ ਨੇ ਪਰ ਉਹਨੂੰ ਫਲ ਨਹੀਂ ਲੱਗਦਾ ਬ੍ਰਹਮ ਗਿਆਨ ਰੂਪੀ। ਅਤੇ ਜਦੋਂ ਗੁਰੂ ਦੀ ਪ੍ਰਾਪਤੀ ਕਰਕੇ ਕੋਈ ਭਗਤੀ ਕਰਦਾ, ਸਤਿਉੱਚੇ ਪਾਤਸ਼ਾਹ ਭਗਤੀ ਸਫਲ ਹੀ ਕਰਦੇ ਨੇ ਅਤੇ ਨਾਮ ਦੇ ਨਾਲ ਪਿਆਰ ਲਾ ਦਿੰਦੇ ਨੇ।
ਜਨ ਨਾਨਕ ਨਾਮ ਅਰਾਧਿਆ,
ਹਾਂ, ਜਿਨ੍ਹਾਂ ਨੇ ਮਾਰਜੀ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਜਿਨ੍ਹਾਂ ਨੇ ਅਰਾਧਨਾ ਕੀਤਾ, ਕਿਵੇਂ ਅਰਾਧਿਆ?
ਗੁਰ ਕੈ ਹੇਤ ਪਿਆਰ,
ਹਾਂ, ਪਿਆਰੇ ਗੁਣਾਂ ਦੇ ਨਾਲ ਹੇਤ ਕਰਕੇ, ਪ੍ਰੇਮ ਕਰਕੇ, ਪਿਆਰ ਦੇ ਰਾਹ ਨੂੰ ਸਿਆਰੀਏ, ਪਿਆਰੇ ਗੁਣਾਂ ਦੇ ਨਾਲ ਜਿਨ੍ਹਾਂ ਨੇ ਹੇਤ ਮੇਰੇ ਪ੍ਰੇਮ ਕੀਤਾ, ਜਾਂ ਪਿਆਰ ਪਿਆਰੇ ਵਾਹਿਗੁਰੂ ਦੇ ਨਾਲ, ਜਿਹੜਾ ਹਰੀ ਵਾਹਿਗੁਰੂ ਦਾ ਨਾਮ ਪਿਆਰਾ ਪਿਆਰਾ, ਉਹਨੂੰ ਅਰਾਧਨਾ ਕੀਤਾ ਗੁਰੂ ਦੇ ਨਾਲ ਪ੍ਰੇਮ ਕਰਕੇ, ਇਉਂ ਵੀ ਅਰਥ ਕਰ ਲੈਂਦੇ ਨੇ। ਗੁਰ ਕਾ ਹੇਤ, ਗੁਰੂ ਨਾਲ ਪ੍ਰੇਮ ਕੀਤਾ, ਨਾਮ ਨੂੰ ਅਰਾਧਨਾ ਕੀਤਾ, ਪਿਆਰ ਉਹਦੇ ਨਾਲ ਪਿਆਰ ਲਾ ਕੇ ਹਰੀ ਨਾਮ ਦੇ ਨਾਲ। ਹਾਂਜੀ,
ਲੋਭੀ ਕਾ ਵਿਸਾਹੋ ਨਾ ਕੀਜੈ,
ਲੋਭੀ ਪੁਰਸ਼ ਦਾ ਇਤਵਾਰ ਨਹੀਂ ਕਰਨਾ ਚਾਹੀਦਾ। ਵਿਸਾਹੋ ਮੈਨੇ ਇਤਵਾਰ, ਭਰੋਸਾ,
ਜੇ ਕਾ ਪਾਰ ਵਸਾਏ,
ਹਾਂ, ਹੋਰ ਇਸ ਗੱਲ ਨੂੰ ਪਰਪੱਕ ਕਹਿੰਦੇ ਨੇ ਮਹਾਰਾਜ ਜੀ, ਪਰਪੱਕਤਾ ਨਾਲ ਕਹਿੰਦੇ ਨੇ, ਜੇ ਕਾ ਪਾਰ ਵਸਾਏ, ਜਿੱਥੇ ਤੱਕ ਵਾਹ ਲੱਗੇ ਲੋਭੀ ਆਦਮੀ ਦਾ, ਇਤਵਾਰ ਨਾ ਕਰੀਏ, ਪਤਾ ਨਹੀਂ ਕਦੋਂ ਧੋਖਾ ਦੇ ਜਾਵੇ। ਅੱਗੇ ਦੱਸ ਰਹੇ ਨੇ ਧੋਖੇ ਬਾਰੇ,
ਅੰਤ ਕਾਲ ਤਿੱਥੇ ਤੋ ਹੈ,
ਅਖੀਰ ਨੂੰ ਉਹਨਾਂ ਨੇ ਛਲ ਕਰ ਲੈਣਾ, ਧੋਖਾ ਕਰਨਾ ਹੀ ਕਰਨਾ ਹੈ, ਲੋਭੀ ਦਾ ਸੁਭਾਅ ਇਹ ਤੋ ਹੈ, ਮੈਨੇ ਫਰੇਬ, ਛਲ, ਧੋਖਾ। ਹਾਂਜੀ,
ਜਿੱਥੇ ਹੱਥ ਨਾ ਪਾਏ,
ਹੱਥ,
ਜਿੱਥੇ ਹੱਥ ਨਾ ਪਾਏ,
ਹਾਂ, ਜਿੱਥੇ ਕੋਈ ਹੱਥ ਵੀ ਨਾ ਪਾ ਸਕੇ, ਇਹੋ ਜਿਹਾ ਧੋਖਾ ਕਰਦੇ ਨੇ। ਹਾਂ,
ਮਨਮੁਖ ਸੇਤੀ ਸੰਗ ਕਰੇ,
ਹਾਂ, ਮਨਮੁਖ ਲੋਭੀ ਦੇ ਨਾਲ ਜਿਹੜਾ ਸੰਗ ਕਰਨਾ ਨਾ,
ਮੋਹ ਕਾਲਖ ਦਾਗ ਲਗਾਏ,
ਉਹਦਾ ਸੰਗ ਤਾਂ ਭਾਈ ਮੂੰਹ 'ਤੇ ਦਾਗ ਲਵਾ ਦਿੰਦਾ, ਦਾਗੀ ਬਣਾ ਦਿੰਦਾ ਉਹਦੇ ਸੰਗੀ ਨੂੰ, ਆਪ ਤਾਂ ਦਾਗੀ ਹੁੰਦਾ ਹੀ ਹੈ, ਕਲੰਕਿਤ ਹੁੰਦਾ ਹੀ ਹੈ, ਜਿਹੜਾ ਉਹਦਾ ਸੰਗ ਕਰਦਾ ਹੈ ਉਹਦੇ ਮੂੰਹ 'ਤੇ ਦਾਗ ਲੱਗਦਾ, ਕਾਲਖ ਲੱਗ ਜਾਂਦੀ ਹੈ।
ਮੋਹ ਕਾਲੇ ਤਿੰਨ ਲੋਭੀਆਂ,
ਉਹਨਾਂ ਲੋਭੀਆਂ ਦੇ ਮੋਹ ਇਹ ਲੋਕ ਵਿੱਚ ਵੀ ਕਾਲੇ ਨੇ, ਕਲੰਕਿਤ ਹੋਏ ਹੋਏ ਨੇ।
ਜਾਸਨ ਜਨਮ ਗਵਾਏ,
ਅਤੇ ਮਨੁੱਖਾ ਜਨਮ ਗਵਾ ਕੇ ਇੱਥੋਂ ਵਿਅਰਥ ਜਾ ਰਹੇ ਨੇ, ਅੱਗੇ ਵੀ ਕਲੰਕਿਤ ਹੋ ਕੇ ਜਾ ਰਹੇ ਨੇ।
ਸਤ ਸੰਗਤ ਹਰ ਮੇਲ ਪ੍ਰਭ,
ਹੇ ਪ੍ਰਭੂ ਹਰੀ, ਆਪਣੀ ਸੰਗਤ ਨਾਲ, ਹੇ ਹਰੀ ਪ੍ਰਭੂ ਜੀ, ਗੁਰਾਂ ਦੀ ਸੰਗਤ ਨਾਲ ਮਿਲਾ ਲਓ ਸਾਨੂੰ, ਜਿਹੜੀ ਗੁਰਾਂ ਦੀ ਸਤਸੰਗਤ ਹੈ, ਹੇ ਹਰੀ ਪ੍ਰਭੂ, ਉਹਦੇ ਮੇਲ 'ਚ ਮਿਲਾ ਦਿਓ।
ਹਰ ਨਾਮ ਵਸੇ ਮਨ ਆਏ,
ਤਾਂ ਜੋ ਸੰਗਤ 'ਚ ਬੈਠਣੇ ਕਰਕੇ, ਮੇਲ ਹੋਣ ਕਰਕੇ, ਹਰੀ ਦਾ ਨਾਮ ਮਨ ਵਿੱਚ ਵਸ ਆਵੇ।
ਜਨਮ ਮਰਨ ਕੀ ਮੈਲ ਉਤਰੈ,
ਜਾਂ ਗੁਰੂ ਮਹਾਰਾਜ ਜੀ ਕਹਿੰਦੇ ਨੇ, ਸਤਸੰਗਤ ਹਰ ਮੇਲ ਪ੍ਰਭ, ਹਰੀ ਪ੍ਰਭੂ ਨੇ ਸਾਨੂੰ ਤਾਂ ਸਤਸੰਗਤ ਨਾਲ ਮੇਲ ਲਿਆ, ਉਹਦੇ ਮੇਲਣੇ ਕਰਕੇ ਸਾਨੂੰ ਜਿਹੜਾ ਸੀ ਹਰੀ ਦਾ ਨਾਮ ਜਿਹੜਾ ਸੀ ਸਾਡੇ ਮਨ ਵਿੱਚ ਵਸ ਗਿਆ ਹੈ। ਗੁਰੂ ਅਮਰਦਾਸ ਜੀ ਕਹਿੰਦੇ, ਗੁਰੂ ਅੰਗਦ ਸਾਹਿਬ ਦੀ ਸੰਗਤ ਸਾਨੂੰ ਹਰੀ ਵਾਹਿਗੁਰੂ ਨੇ ਮਿਲਾਈ, ਜਿਹਦੇ ਕਰਕੇ ਹਰੀ ਨਾਮ ਮਨ ਵਿੱਚ ਵਸ ਆਇਆ।
ਜਨ ਨਾਨਕ ਹਰ ਗੁਣ ਗਾਏ,
ਜਨਮ ਜਨਮ ਕੀ, ਜਨਮ ਮਰਨ ਕੀ
ਮਲ ਨਾ ਉਤਰੇ,
ਹਾਂ, ਉਹ ਮੇਲ ਕਰਕੇ ਅਤੇ ਨਾਲ ਹੀ ਹਰੀ ਦੇ ਗੁਣ ਗਾਉਣੇ ਕਰਕੇ ਸਤਸੰਗਤ ਵਿੱਚ ਜੰਮਣ ਮਨ ਦੀ ਜਿਹੜੀ ਮੈਲ ਸੀ ਨਾ ਉਤਰ ਗਈ, ਜਿਹੜੀ ਮੈਲ ਕਰਕੇ ਜੰਮਣਾ ਮਰਨਾ ਹੋ ਰਿਹਾ ਸੀ ਅਗਿਆਨਤਾ ਦੀ ਮੈਲ ਕਰਕੇ, ਅਗਿਆਨ ਕਰਕੇ ਜਨਮ ਲੈ ਕੇ ਆਏ ਹਾਂ, ਅਗਿਆਨ ਕਰਕੇ ਹੀ ਜਾਂਦਾ ਜੀਵ।
ਜਨ ਨਾਨਕ ਹਰ ਗੁਣ ਗਾਏ,
ਜਿਹਨਾਂ ਭਾਈ ਹਰੀ ਗੁਣ ਗਾਏ ਨੇ, ਜਿਨ੍ਹਾਂ ਨੇ ਉਤਰ ਗਈ ਮੈਲ ਉਹਨਾਂ ਦੀ, ਅਗਿਆਨਤਾ ਦੀ, ਜਿਸ ਕਰਕੇ ਜੰਮਣ ਮਰਨਾ ਮਿਟ ਗਿਆ। ਹਾਂਜੀ,
ਤੁਰ ਹਰ ਪ੍ਰਭ ਕਰਤਾ ਲਿਖਿਆ।
ਹਾਂਜੀ, ਇਹਨਾਂ ਦਾ ਤੁਰੋਂ ਹੀ ਹਰੀ ਪ੍ਰਭੂ ਕਰਤੇ ਨੇ ਮੱਥੇ 'ਤੇ ਲਿਖ ਦਿੱਤਾ ਨਾ ਜਿਹੜਾ ਵੀ। ਹਾਂਜੀ,
ਸੋ ਮਿਟਣਾ ਨਾ ਜਾਏ,
ਉਹ ਮਿਟਿਆ ਨਹੀਂ ਜਾ ਸਕਦਾ ਕਿਸੇ ਪਾਸੋਂ ਪੂਰਨ ਗੁਰੂ ਤੋਂ ਬਿਨਾਂ। ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ।
ਜੀਓ ਪਿੰਡ ਸਭ ਤਿਸਦਾ,
ਹਾਂ ਇਹ ਜੀਓ ਚੇਤਨ ਸਤਾ ਪਿੰਡ ਸਰੀਰ, ਸਭ ਕੁਛ ਉਹ ਪਰਮੇਸ਼ਰ ਦਾ ਹੀ ਦਿੱਤਾ ਹੋਇਆ।
ਪ੍ਰਤਪਾਲ ਕਰੇ ਹਰ ਆਏ,
ਹਾਂ ਪ੍ਰਤਪਾਲ ਠੀਕ ਪੜ੍ਹਿਆ ਜੀ, ਇਹ ਪ੍ਰਤਪਾਲ ਪੜ੍ਹਿਆ ਜਾਂਦਾ ਪਾਠੀਆਂ ਤੋਂ, ਹੋਰ ਸੰਗ ਤੋਂ ਵੀ ਕਈ ਵਾਰੀ ਅੱਛਾ ਧਿਆਨ ਨਹੀਂ ਕਰਦੇ, ਰਾਗੀ ਵੀਰ ਵੀ ਪ੍ਰਤਪਾਲ ਪੜ੍ਹ ਜਾਂਦੇ ਨੇ। ਸੋ ਪਾਠ ਕੀ ਹੈ? ਪ੍ਰਤਪਾਲ ਹਰੀ ਰਾਏ, ਹਰੀ ਜਿਹੜਾ ਰਾਜਾ ਰੂਪ ਹੈ, ਰਾਏ ਮੈਨੇ ਰਾਜਾ ਰੂਪ, ਰਾਏ ਮੈਨੇ ਪ੍ਰਕਾਸ਼ ਰੂਪ। ਹਰੀ ਜਿਹੜਾ ਪ੍ਰਕਾਸ਼ ਰੂਪ ਹੈ, ਹਰੀ ਜਿਹੜਾ ਰਾਜਾ ਰੂਪ ਹੈ, ਉਹ ਪ੍ਰਤਪਾਲ ਕਰਦਾ ਭਾਈ ਸਾਰਿਆਂ ਦੀ।
ਚੁਗਲ ਨਿੰਦਕ ਭੁੱਖੇ ਰੁਲ ਮੂਏ,
ਹਾਂ ਜਿਹੜੇ ਸੀ ਚੁਗਲ ਅਤੇ ਨਿੰਦਕ, ਇਹ ਜਿਹੜੇ ਨੇ ਭੁੱਖੇ ਹੀ ਰੁਲੇ ਨੇ ਅਤੇ ਰੁਲ ਕੇ ਮਰੇ ਨੇ,
ਇਹਨਾਂ
ਭੁੱਖ ਕਰਕੇ ਰੁਲ ਮਰੇ ਨੇ। ਹਾਂਜੀ,
ਇਹਨਾਂ ਹੱਥ ਨਾ ਕਿਰਥਾਉ ਪਾਏ,
ਹਾਂ ਸੋ ਇਹਨਾਂ ਦਾ ਹੱਥ ਕਿਸੇ ਜਗ੍ਹਾ ਪਹੁੰਚਦਾ ਨਹੀਂ ਫਿਰ ਰੱਖਿਆ ਵਾਸਤੇ, ਐਸਾ ਰੁਲਣਾ ਹੁੰਦਾ ਉਹਨਾਂ ਦਾ ਜੀਵਨ। ਮਰਨਾ ਵੀ ਮਰ ਕੇ ਵੀ ਰੁਲੀ ਰੁਲ ਜਾਂਦੇ ਨੇ, ਦੇਹਾਂ ਰੁਲੀ ਜਾਂਦੀਆਂ ਨੇ। ਹਾਂਜੀ ਹਾਂਜੀ, ਕਿਤੇ ਵੀ ਕਿਥਾਉ ਮੈਨੇ ਕਿਤੇ, ਪਾਏ ਮੈਨੇ ਪੈਂਦਾ ਨਹੀਂ, ਇੱਥੇ ਪਾਏ ਚਰਨਾਂ ਦਾ ਅਰਥ ਨਹੀਂ, ਪੈਣ ਦਾ ਅਰਥ ਹੈ। ਕਿਥਾਉ ਪਾਏ ਕਿਤੇ ਪੈਂਦਾ ਨਹੀਂ ਹੱਥ। ਹਾਂਜੀ,
ਬਾਹਰ ਪਾਖੰਡ ਸਭ ਕਰਮ ਕਰੈ,
ਹਾਂ ਕਿਉਂਕਿ ਉਹ ਬਾਹਰੋਂ ਵੀ ਪੂਰਨ ਹਰ ਪ੍ਰਕਾਰ ਨਾਲ ਪਖੰਡ ਹੀ ਕਰਦਾ ਹੈ। ਪਖੰਡਾਂ ਨਾਲ ਹੀ ਪਖੰਡ ਹੋ ਪਖੰਡੀ ਹੋ ਕੇ ਹੀ ਪਖੰਡਾਂ ਵਾਲੇ ਕਰਮ ਕਰਦਾ ਹੈ।
ਮਨ ਹਿਰਦੇ ਕਪਟ ਕਮਾਏ,
ਅਤੇ ਹਿਰਦੇ ਵਿੱਚ ਉਹਨਾਂ ਦੇ ਕਪਟ ਹੈ, ਕਪਟ ਨੂੰ ਕਮਾਉਂਦੇ ਨੇ।
ਖੇਤ ਸਰੀਰ ਜੋ ਬੀਜੀਐ,
ਇਹ ਜਿਹੜਾ ਖੇਤ ਸਰੀਰ ਹੈ ਇਹਦੇ ਵਿੱਚ ਜਿਹਾ ਜਿਹਾ ਕੋਈ ਬੀਜ ਬੀਜਦਾ ਕਰਮ ਦਾ, ਹਾਂ
ਸੋ ਅੰਤ ਖੋਲਿਆ ਆਏ,
ਖਲੋਆ
ਆਏ,
ਉਹ ਅਖੀਰ ਨੂੰ ਆ ਕੇ ਭਾਈ ਉਹ ਫਲ ਜਿਹੜਾ ਪ੍ਰਾਪਤ ਹੁੰਦਾ ਹੈ, ਅੰਤ ਨੂੰ ਉਹ ਫਲ ਆ ਖੜਦਾ ਹੈ। ਵਿਆਹ ਕਰਮ ਕਰਿਆ ਸੀ ਉਦੋਂ ਮਰ ਕੇ ਜਾਂਦਾ ਹੈ, ਕਰਮ ਨਾਲ ਚੱਲ ਜਾਂਦਾ ਉਹਦਾ ਫਲ ਵੀ ਨਾਲ ਜਿਹੜਾ ਹੈ, ਫਿਰ ਉਹ ਭੋਗਣਾ ਪੈਂਦਾ ਉੱਥੇ।
ਨਾਨਕ ਕੀ ਪ੍ਰਭ ਬੇਨਤੀ,
ਹਾਂ ਗੁਰੂ ਅਮਰਦਾਸ ਜੀ ਕਹਿੰਦੇ ਨੇ ਹੇ ਪ੍ਰਭੂ ਬੇਨਤੀ ਹੈ,
ਹਰ ਭਾਵੈ ਬਖਸ਼ ਮਿਲਾਏ,
ਜੇ ਤੈਨੂੰ ਭਾਵੇ ਤਾਂ ਬਖਸ਼ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਮਿਲਾ ਲੈ, ਅਸੀਂ ਵੀ ਇਹੀ ਅਰਦਾਸ ਕਰੀਏ। ਹਾਂਜੀ,
ਮਨ ਆਵਣ ਜਾਣ ਨਾ ਸੁਝੀਏ,
ਹਾਂ ਮਨਾ ਤੇਰਾ ਆਉਣਾ ਜਾਣਾ ਜਿਹੜਾ ਨਾ ਸੁਝਦਾ ਨਹੀਂ, ਮਨ ਨੂੰ ਜਿਹੜਾ ਸੀ ਮਰ ਜੰਮ ਕੇ ਆਉਣਾ ਮਰ ਕੇ ਜਾਣਾ, ਇਹ ਮਨ ਦੇ ਤਾਂ ਹੀ ਭਾਈ ਸੁਝ ਨਹੀਂ ਰਿਹਾ।
ਨਾ ਸੁਝੇ ਦਰਬਾਰ,
ਅਤੇ ਨਾ ਹੀ ਉਹਨਾਂ ਨੂੰ ਸੱਚੇ ਪਰਮੇਸ਼ਰ ਦਾ ਦਰਬਾਰ ਦ੍ਰਿਸ਼ਟੀ ਆਉਂਦਾ ਹੈ। ਹਾਂਜੀ,
ਮਾਇਆ ਮੋਹ ਪਲੇਟਿਆ,
ਮਾਇਆ ਦੇ ਮੋਹ ਵਿੱਚ ਹੀ ਲਿਪਟੇ ਰਹਿੰਦੇ ਨੇ, ਪਲੇਟਿਆ ਮੈਨੇ ਫਸੇ ਰਹਿੰਦੇ ਨੇ, ਲਿਬੜੇ ਰਹਿੰਦੇ ਨੇ।
ਅੰਤਰ ਅਗਿਆਨ ਗੁਬਾਰ,
ਉਹਨਾਂ ਦੇ ਅੰਦਰ ਅਗਿਆਨ ਦਾ ਕੁੱਪ ਹਨੇਰਾ ਬਣਿਆ ਰਹਿੰਦਾ ਹੈ, ਕਿਉਂ ਇਹੜਾ ਅਗਿਆਨ ਦਾ ਹਨੇਰਾ ਹੈ, ਬਾਹਰਲੇ ਹਨੇਰੇ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਨਾਨਕ ਪ੍ਰਕਾਸ਼ ਆਉਂਦੀ ਹੈ ਕਥਾ, ਰਾਏ ਵਲਾਰ ਨੇ ਪੁੱਛਿਆ ਸੀ ਇੱਕ ਵਾਰੀ ਗੁਰਨਾਥ ਸਾਹਿਬ ਜੀ ਨੂੰ, ਇੱਕ ਬਾਸਰ ਨਾਲ ਪੱਠ ਵਨੀਪਾ ਕਮਲ ਬੁਲਾਏ ਬਦਲ ਸਮੀਪਾ, ਸੋ ਕੋਲ ਬੁਲਾ ਕੇ ਗੁਰਨਾਥ ਸਾਹਿਬ ਨੂੰ ਪੁੱਛਿਆ, ਮਹਾਰਾਜ ਜੀ ਆ ਜਿਹੜਾ ਬਾਹਰ ਦਾ ਹਨੇਰਾ ਹੈ ਇਹਦੇ ਨਾਲੋਂ ਅੰਦਰ ਦਾ ਹਨੇਰਾ ਜ਼ਿਆਦਾ ਖਤਰਨਾਕ ਹੈ, ਕਿਉਂ ਖਤਰਨਾਕ ਹੈ? ਬਾਹਰਲੇ ਹਨੇਰੇ ਵਿੱਚ ਤਾਂ ਚਲੋ ਜੇ ਚੀਜ਼ਾਂ ਪਈਆਂ ਨਹੀਂ ਦੀਂਦੀਆਂ, ਆਪਣੇ ਸਰੀਰ ਦੀ ਤਾਂ ਸੋਝੀ ਹੁੰਦੀ ਆ ਵੀ ਮੇਰੀ ਇੱਥੇ ਕਲੱਤ ਹੈ, ਇੱਥੇ ਮੇਰੀ ਬਾਂਹ ਹੈ, ਉਹ ਤਾਂ ਉਹਨੂੰ ਗਿਆਨ ਹੁੰਦਾ ਇਹਨਾਂ ਤਾਂ। ਅੰਦਰ ਦੇ ਹਨੇਰੇ ਦਾ ਆਪਣੇ ਆਪ ਦਾ ਵੀ ਨਹੀਂ ਗਿਆ ਪਤਾ ਰਹਿੰਦਾ ਵੀ ਮੈਂ ਕੀ ਹਾਂ, ਸੋ ਇਸ ਕਰਕੇ ਉਹ ਜ਼ਿਆਦਾ ਖਤਰਨਾਕ ਹੈ। ਐਸਾ ਗਿਆਨ ਦਾ ਹਨੇਰਾ ਗੁਬਾਰ ਹੈ, ਹਾਂਜੀ ਗਾੜਾ ਹਨੇਰਾ।
ਤਬ ਨਰ ਸੁੱਤਾ ਜਾਗਿਆ,
ਫਿਰ ਭਾਈ ਸੁੱਤਾ ਜਾਗਦਾ ਕਦੋਂ?
ਸਿਰ ਡੰਡ ਲੱਗਾ ਬਹੁ ਭਾਰ,
ਬਹੁਤਾ ਭਾਰਾ ਡੰਡਾ, ਤਖੜਾ ਮੋਟਾ ਡੰਡਾ ਪੈਂਦਾ ਸਿਰ ਜੰਮਦਾ, पतला पतला डंडा नहीं हुंदा, बहुत भार, बड़ा भारी डंडा सिर विच पैंदा है। जदों वज्जिया ना सिर च, उस वेले सुत्ता होया नर जागदा वी ओह ये तां होरे कोई आ गए ते हुण जाना ही पऊगा, पहला क्यों ना कितने याद कर लिया रब नूं ना आउंदे। हाँ जी हाँ जी,
गुरमुखा
डंडे ना खाने पैंदे। शाबाश,
गुरमुखा करा उपर हर चेत्या।
ठीक है, अज बहुत ठीक पढ़ रहे हैं। कल घर बह के संत पकाही लगती है। हाँ, इन्ना त्यार प्रत्यार हो के आने अज बहुत ठीक पढ़े।
मुख द्वार,
हाँ देखो बहुत ठीक पढ़े हैं। गुरमुखा पढ़ो सारे, गुरमुखा
गुरमुखा
करा उपर हर चेत्या,
करा उपर चेत्या,
करा ने करार बचन जिहड़े मां दे गर्भ च करार किए सी ना, कौल बचन किए सी, महाराज मैंने संगीत कोठनी चो कढ़ो, बाहर जाके मैं तुहाडा नाम जपूंगा। वो गुरमुख जिहड़े ने उह किए हुए बचना नूं परमेश्वर दिआं नूं, उन्हां बचना दे उपर पूरा उतर के हरी नाम नूं फिर चेतदे ने वी बचन करके आया भाई। हाँ, जिहड़ा बचन करिए नभाइए, सो ये फिर गुरमुखता नभाउंदे ने, मनमुख भुल जांदे ने। से पायन मुख द्वार,
से पायन मुख द्वार,
वह मुक्ति का द्वारा पा लेंदे ने। की है मुक्ति का द्वारा? हाँ जी सौना ज्ञान, मुक्ति द्वारा ज्ञान उस द्वारे नूं पा लेंदे ने। इहनूं जम कला के पढ़ो सारे फिर। गुरमुखां,
गुरमुखां
करां उपर हर चेतिया,
करां उपर हर चेतिया,
उपर ते थोड़ी जमक ला लियो। गुरमुखां,
गुरमुखां
करां उपर,
करां उपर
हर चेतिया,
हर चेतिया,
से पायन मुख द्वार,
से पायन मुख द्वार,
पकायो ता भला।
गुरमुखां करां उपर हर चेतिया, से पायन मुख द्वार।
ठीक, मुख द्वार पाठ कट्ठा तो नहीं टकसाल वाली ते
अलग अलग,
मुख वखरा है द्वार वखरा है। सो मुक्ति दा द्वारा, मोख मुक्ति होगी, द्वार दरवाजा। हाँ जी,
नानक आप ओ उदरे ओ है,
हाँ
उदरे, हाँ सब कटंब तेरे परवार,
तरे
तरे परवार।
ठीक, पढ़ो जी सारे। नानक,
नानक
आप ओ उदरे,
आप ओ उदरे,
फिर नानक,
नानक
आप ओ है उदरे,
आप ओ है उदरे,
सब कुटुंब तरे परिवार,
सब कुटुंब तरे परिवार।
हाँ, ये ओहे जे पढ़ा ना ओहे, फिर तो हाहे नूं लां लग जाती है। आपां लाउणी है सिहारी हाहे नूं, ऊड़े नूं दा मूँह खुला होण करके फोड़ा लगे है, सो इहदी आवाज़ लंबी करांगे ओहे
ओहे।
हाँ, ओहे ते ओहे च किन्ना फर्क है? ओहे तां लां लग गई ओहे, सो ओहे
ओहे।
हाँ, सारी नाल पढ़ के सुनायो। नानक,
नानक आप ओ है उदरे, सब कटंब तरे परवार।
हाँ, इन्हू भी कटंब पढ़ना है, ये कई बारी आम यह कुटुंब पढ़िया जाता है, क्यों पिंडा की बोली च पक जाता कुटुंब, सो कुटुंब नहीं पढ़ना कुटंब पढ़ना है। कई बारी कुटंब पढ़िया जाता है फिर भब्बा बोल जाता है, दोवे पाठों का इन्हें ध्यान नाल पढ़ने ने। कुटुंब नहीं कहना कुटंब नहीं कहना, कुटंब बब्बे की आवाज कुटंब। चलो जी अगे।
शब्द मरै सो मुआ जापै।
हाँ, जड़े पाए शब्द मरै, गुरु के उपदेश करके, गुरु के शब्द करके जीवित पा तो मर जाते ने। सो मुआ जापै, उन्हों का असली मरना जानिए। हाँ,
गुर प्रसादी हर रस त्रापै।
हाँ, गुरां की कृपा करके हरी रस के त्रापै मैंने रज जाते ने, तृप्त हो जाते ने।
हर दर कह गुर शब्द संजापै।
हरी की दरगाह में जाके गुरु के शब्द द्वारा पै संजापै पहचाने जाते ने। जा अंतरी वत्त दमनी टकसाल चों भी कर लिया जाता है। हर दर गह, गह नाम जगह का, दर मैंने अंदर, हरी जिहड़ा परमेश्वर है अंतस्करण रूपी जगह दे, दर मैंने अंदर, गुरु के शब्द द्वारा उन्होंने संजापा पछाण लेंदे ने। ये अर्थ भी संप्रदायी है। हाँ जी,
बिन शब्द है मुआ है सब कोए।
हाँ, गुरु शब्द तो बिना, गुरु उपदेश तो बिना ਸਭ ਕੋਈ ਭਾਈ ਮੂਆ ਹੋਇਆ ਹੀ ਹੈ, ਮੁਰਦਾ ਹੀ ਹੈ। ਗੁਰਪ੍ਰਦੇਸ਼ ਜੀ ਨੇ ਕਮਾਇਆ ਨਹੀਂ, ਗੁਰਸ਼ਬਦ ਦੀ ਪ੍ਰਾਪਤੀ ਜੀ ਨੇ ਨਹੀਂ ਕੀਤੀ। ਹਾਂ,
ਮਨਮੁਖ ਮੂਆ ਆਪਣਾ ਜਨਮੁਖ ਹੋਏ,
ਇਉਂ ਮਨਮੁਖ ਜਿਹੜਾ ਭਾਈ ਗੁਰੂ ਵਾਲਾ ਬਣਦਾ ਹੀ ਨਹੀਂ, ਇਉਂ ਜਿਹੜਾ ਸੀ ਉਹ ਮਰਦਾ ਇੱਦਾਂ ਜਿਉਂਦਾ, ਜੇ ਜੀ ਤੁਰਿਆ ਵੀ ਫਿਰਦਾ ਤਾਂ ਮੁਰਦਾ ਹੀ ਹੈ। ਇਉਂ ਆਪਣਾ ਜਨਮ ਜਿਹੜਾ ਸੀ ਖੋ ਲੈਣਾ ਕੀਤਾ, ਗਵਾ ਲਿਆ ਖੋਏ। ਜਾਂ ਮਨਮਤੀਆ ਆਪਣੇ ਜੀਵਨ ਨੂੰ ਗਵਾ ਕੇ ਮਰਦਾ, ਸਫਲਤਾ ਨਾਲ ਨਹੀਂ ਜਾਂਦਾ।
ਹਰ ਨਾਮ ਨਾ ਚਿੱਤ ਹੈ ਅੰਤ ਦੁੱਖ ਰੋਏ,
ਹਰੀ ਨਾਮ ਨੂੰ ਸਿਮਰਦਾ ਹੀ ਨਹੀਂ, ਅੰਤ ਨੂੰ ਫਿਰ ਜਿਹੜਾ ਦੁਖੀ ਹੋ ਕੇ ਦੁੱਖਾਂ ਵਿੱਚ ਰੋਂਦਾ ਹੈ, ਦੁੱਖ ਵਿੱਚ ਰੋਂਦਾ ਹੈ। ਹਾਂਜੀ,
ਨਾਨਕ ਕਰਤਾ ਕਰੇ ਸੋ ਹੋਏ,
ਪਰ ਭਾਈ ਜੋ ਕਰਤਾ ਪੁਰਖ ਕਰਦਾ ਹੈ ਉਹੀ ਹੁੰਦਾ ਹੈ, ਜੋ ਹੋਆ ਹੋਵੇ ਸੋ ਜਾਣਾ, ਪ੍ਰਭ ਆਪਣੇ ਕਾ ਹੁਕਮ ਪਛਾਣਾ। ਹਾਂਜੀ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਕਰ ਰਿਹਾ, ਰੱਬ ਦੀਆਂ ਗੱਲਾਂ ਨੇ ਜੋ ਕਰ ਰਿਹਾ ਉਹੀ ਹੋ ਰਿਹਾ। ਹਾਂਜੀ,
ਗੁਰਮੁਖ ਬੁੱਢੇ ਕਦੇ ਨਾਹੀਂ,
ਜਿਹੜੇ ਭਾਈ ਗੁਰਮੁਖ ਨੇ ਉਹ ਕਦੇ ਬੁੱਢੇ ਨਹੀਂ ਹੁੰਦੇ, ਬੁੱਢੇ ਹੁੰਦੇ ਹੋਏ ਵੀ ਉਹ ਬੜੇ ਉੱਦਮੀ ਹੁੰਦੇ ਨੇ, ਬੜੇ ਨਿੱਕ ਬੁਢਾਪਾ ਆਉਂਦਾ ਨਹੀਂ, ਉਹ ਸਰੀਰ ਕਰਕੇ ਭਾਵੇਂ ਬੁੱਢੇ ਦਿੰਦੇ ਨੇ ਪਰ ਅੰਤਰਾਤਮੇ ਬੜੇ ਤਕੜੇ ਸੂਰਵੀਰ ਬਹਾਦਰ ਉੱਦਮੀ ਸਾਹਸੀ ਹੁੰਦੇ ਨੇ। ਜਾਂ ਬੁੱਢੇ ਨਾਮ ਦਮਨੀ ਟਕਸਾਲ ਵਿੱਚ ਅੰਤਰੀ ਵਰਥਾਂ ਵਿੱਚ ਹੰਕਾਰ ਦਾ ਵੀ ਕੀਤਾ, ਗੁਰਮੁਖ ਦੇ ਭਾਈ ਹੰਕਾਰੀ ਨਹੀਂ ਹੁੰਦੇ, ਕਿਉਂਕਿ ਉਹਨਾਂ ਦੇ ਅੰਦਰ ਜਿਹਨਾਂ
ਅੰਤਰ ਸੁਰਤ ਗਿਆਨ,
ਕਿਉਂਕਿ ਉਹਨਾਂ ਦੇ ਅੰਦਰ ਗਿਆਨ ਅਤੇ ਨਾਲ ਜਿਹੜੀ ਸੁਰਤ ਸ੍ਰੇਸ਼ਟ ਪ੍ਰੀਤੀ ਪਰਮੇਸ਼ਰ ਨਾਲ ਬਣੀ ਹੁੰਦੀ ਹੈ। ਹਾਂ, ਸੁਰਤ ਨਾਮ ਗਿਆਤ ਦਾ ਵੀ ਹੁੰਦਾ, ਉਹਨਾਂ ਨੂੰ ਗਿਆਨ ਦੀ ਗਿਆਤ ਹੋ ਜਾਂਦੀ ਹੈ ਉਹਨਾਂ ਦੇ ਅੰਦਰ, ਐਸੇ ਜਿਹੜੇ ਫਿਰ ਗੁਰਮੁਖ ਬਣ ਜਾਂਦੇ ਨੇ। ਹਾਂਜੀ,
ਸਦਾ ਸਦਾ ਹਰ ਗੁਣ ਰਵੇ ਹੈ,
ਉਹ ਫਿਰ ਸਦਾ ਹੀ ਮਨ ਕਰਕੇ ਬਾਣੀ ਕਰਕੇ ਹਰੀ ਦੇ ਗੁਣਾਂ ਨੂੰ ਰਬਾ ਮੈਨੂੰ ਉਚਾਰਦੇ ਰਹਿੰਦੇ ਨੇ, ਉਹ ਗੁਰਮੁਖ ਨੇ।
ਅੰਤਰ ਸਹਿਜ ਧਿਆਨ,
ਉਹਨਾਂ ਦੇ ਅੰਦਰ ਸ਼ਾਂਤ ਪਦਵੀ ਦਾ ਧਿਆਨ ਬਣਿਆ ਰਹਿੰਦਾ ਹੈ। ਜਾਂ ਹਾਂਜੀ, ਉਹਨਾਂ ਦੇ ਅੰਦਰ ਸਹਿਜ ਗਿਆਨ ਵੀ ਹੁੰਦਾ ਹੈ, ਪ੍ਰਭੂ ਨਾਲ ਧਿਆਨ ਵੀ ਉਹਨਾਂ ਦਾ ਬਣਿਆ ਹੀ ਰਹਿੰਦਾ ਹੈ।
ਉਹ ਸਦਾ ਆਨੰਦ ਵਿਵੇਕ ਰਹੇ ਹੈ,
ਉਹ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ, ਕਿਉਂਕਿ ਉਹਨਾਂ ਦੀ ਅਵਸਥਾ ਜਿਹੜੀ ਹੈ ਵਿਵੇਕ ਵਾਲੀ ਹੈ। ਵਿਵੇਕ ਦੇ ਦੋ ਅਰਥ ਨੇ, ਵਿਵੇਕ ਦਾ ਅਰਥ ਹੈ ਸੱਤ ਅਤੇ ਅਸੱਤ ਨੂੰ, ਸੱਤ ਅਤੇ ਅਸੱਤ ਦਾ ਨਿਰਣਾ ਕਰਨ ਵਾਲੇ ਨੂੰ ਵਿਵੇਕ ਕਹਿੰਦੇ ਨੇ। ਸੱਤ ਕੀ ਹੈ, ਅਸੱਤ ਕੀ ਹੈ, ਇਹਦਾ ਜਿਹੜਾ ਨਿਰਣਾ ਕਰਨਾ ਹੈ, ਸੋ ਕਹੀਏ ਵਿਵੇਕ। ਦੂਜਾ ਅਰਥ ਦੋ ਸ਼ਬਦਾਂ ਦਾ ਇਹ ਸੰਧੀ ਵਿਸ਼ੇਸ਼ ਹੈ, ਬਿਬ ਪਲੱਸ ਏਕ, ਬਿਬ ਨਾਮ ਦੋ ਦਾ ਹੈ, ਦੋ ਤੋਂ ਇੱਕ ਹੋ ਜਾਣ ਦਾ ਨਾਂ ਵਿਵੇਕ ਹੈ, ਬਿਬ ਏਕ, ਦੋਹਾਂ ਦਾ ਮਿਲਾ ਕੇ ਬਣ ਗਿਆ ਵਿਵੇਕ। ਜੋ ਦੋ ਤੋਂ ਇੱਕ ਹੋ ਜਾਵੇ ਉਹ ਕੀ ਹੁੰਦਾ ਹੈ, ਵਿਵੇਕ। ਵਿਵੇਕ ਦੇ ਅਰਥ ਨੇ ਉਹਨਾਂ ਦੀ ਭਾਈ ਜਿਹੜੀ ਵਿਵੇਕ ਬੁੱਧੀ ਹੋ ਗਈ, ਵਿਵੇਕ ਦ੍ਰਿਸ਼ਟੀ ਹੋਣ ਕਰਕੇ ਫਿਰ ਉਹ
ਦੁੱਖ ਸੁੱਖ ਏਕ ਸਮਾਨ,
ਦੁੱਖ ਸੁੱਖ ਦੇ ਵਿੱਚ ਸਮਾਨ, ਦੁੱਖ ਸੁੱਖ ਨੂੰ ਸਮਾਨ ਜਾਣ ਕੇ ਸਦਾ ਹੀ ਜਿਹੜੇ ਆਨੰਦ ਵਿੱਚ ਰਹਿੰਦੇ ਨੇ। ਆਨੰਦ ਦੇ ਦਰਜ ਨੂੰ ਸਿਆਰੀ ਹਨ, ਆਨੰਦ ਵਿੱਚ ਸਦਾ ਹੀ ਰਹਿੰਦੇ ਨੇ। ਹਾਂਜੀ,
ਤਿੰਨਾਂ ਨਜ਼ਰੀ ਇੱਕੋ ਆਇਆ,
ਉਹਨਾਂ ਦੀ ਫਿਰ ਐਸੀ ਦ੍ਰਿਸ਼ਟੀ ਹੋਣੇ ਕਰਕੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਇੱਕੋ ਹੀ ਪਰਮੇਸ਼ਰ ਦੇ ਸ਼ਬਦ ਉਹਨਾਂ ਨੂੰ, ਧਰਤ ਪਤਾਲ ਆਕਾਸ਼ ਹੈ ਮੇਰੀ ਜੰਦੜੀਏ, ਸਭ ਹਰ ਹਰ ਨਾਮ ਧਿਆਵਾ ਰਾਮ, ਆਹ ਉਹਨਾਂ ਦੀ ਬਿਰਤੀ ਹੁੰਦੀ ਹੈ। ਧਰਤੀ ਪਤਾਲ ਆਕਾਸ਼ ਸਾਰੇ ਉਹਨਾਂ ਨੂੰ ਇੱਕ ਪਰਮੇਸ਼ਰ ਧਿਆਉਂਦਾ ਸੁਣਦੇ ਨੇ। ਜਾਂ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਮਿਰਗ ਪੰਖੇਰੂ ਪੰਛੀ ਵੀ ਰੱਬ ਦਾ ਨਾਂ ਜਪਦੇ ਉਹਨਾਂ ਨੂੰ ਸੁਣਦੇ ਨੇ, ਐਸੀ ਅਵਸਥਾ ਹੋ ਜਾਂਦੀ ਹੈ। ਸਭਾ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਇਹ ਉਹਨਾਂ ਦੀ ਅਵਸਥਾ ਹੁੰਦੀ ਹੈ। ਸਾਰਿਆਂ 'ਚ ਰਾਮ ਬੋਲਦਾ ਉਹਨਾਂ ਨੂੰ ਸੁਣਾਈ ਹੁੰਦਾ ਹੈ। ਸੋ ਇੱਕੋ ਦ੍ਰਿਸ਼ਟੀ ਉਹਨਾਂ ਦੀ ਬਣ ਜਾਂਦੀ ਹੈ ਜਿਹੜੀ ਹੈ, ਸਭ
ਸਭ ਆਤਮ ਰਾਮ ਪਛਾਣ,
ਸਾਰਿਆਂ ਵਿੱਚ ਆਤਮ ਰਾਮ ਨੂੰ ਪਛਾਣ ਲੈਂਦੇ ਨੇ ਵਾਹਿਗੁਰੂ ਨੂੰ।
ਮਨਮੁਖ ਬਾਲਕ ਬਿਰਧ ਸਮਾਨ ਹੈ,
ਗੁਰਮੁਖਾਂ ਦੇ ਮੁਕਾਬਲੇ 'ਤੇ ਹੁਣ ਗੁਰਮੁਖ ਤਾਂ ਕਦੇ ਬੁੱਢੇ ਹੁੰਦੇ ਹੀ ਨਹੀਂ ਨਾ, ਮਨਮੁਖ ਜਿਹੜੇ ਨੇ ਉਹ ਬਾਲਕਾਂ ਦੇ ਸਮਾਨ ਨੇ, ਜਿਹੋ ਜਿਹੇ ਨਿਆਣਿਆਂ ਦੀ ਮੱਤ ਹੁੰਦੀ ਹੈ, ਸੋ ਚੰਚਲ ਮੱਤ ਹੁੰਦੀ ਹੈ, ਜਿਵੇਂ ਬੱਚਾ ਕਿੰਨਾ ਚੰਚਲ ਹੁੰਦਾ, ਸੋ ਇਉਂ ਚੰਚਲ ਮੱਤ ਵਾਲੇ ਹੁੰਦੇ ਨੇ। ਅਤੇ ਇਸੇ ਤਰ੍ਹਾਂ ਬਿਰਧ ਸਮਾਨ ਬੁੱਢਿਆਂ ਦੇ ਸਮਾਨ ਹੁੰਦੇ ਨੇ ਉਹ, ਉਹਨਾਂ ਦੇ ਸਰੀਰ ਕਰਕੇ ਸੂਰਬੀਰਤਾ ਬਹਾਦਰਤਾ ਹੀ ਉਹਨਾਂ ਵਿੱਚ ਨਹੀਂ ਹੁੰਦੀ, ਕਾਇਰਤਾ ਹੀ ਹੁੰਦੀ ਹੈ। ਸੋ ਇਸ ਕਰਕੇ ਉਹ ਜਵਾਨ ਹੁੰਦੇ ਹੋਏ ਬੁੱਢਿਆਂ ਵਰਗੇ ਨੇ। ਹਾਂ,
ਜਿਹਨਾਂ ਅੰਤਰ ਹਰ ਸੁਰਤ ਨਾਹੀ,
ਕਿਉਂਕਿ ਉਹਨਾਂ ਦੇ ਅੰਦਰ ਹਰੀ ਵਾਹਿਗੁਰੂ ਦੇ ਨਾਲ ਸ੍ਰੇਸ਼ਟ ਪ੍ਰੀਤੀ ਨਹੀਂ, ਉਹਨਾਂ ਦੇ ਅੰਦਰ ਸੁਰਤ ਗਿਆਤ ਨਹੀਂ ਪ੍ਰਭੂ ਪ੍ਰਾਪਤੀ ਦੀ। ਹਾਂਜੀ,
ਵਿੱਚ ਹਉਮੈ ਕਰਮ ਕਮਾਵਦੇ,
ਹਉਮੈ ਦੇ ਵਿੱਚ ਹੀ ਜਿਹੜੇ ਵੀ ਕਰਮ ਕਰਦੇ ਨੇ ਹਉਂ ਦੇ ਆਸ਼ਰਿਤ ਹੋ ਕੇ ਕਰਦੇ ਨੇ, ਹਉਂ ਦੇ ਆਧਾਰ 'ਤੇ ਕਰਦੇ ਨੇ। ਆਹ ਕੰਮ ਮੈਂ ਕਰਿਆ, ਕਈ ਵਾਰੀ ਘਰਾਂ 'ਚ ਆਪਾਂ ਲੜਦੇ ਵੇਖੇ ਹਾਂ, ਅਤੇ ਉੱਥੇ ਜੇ ਕੋਈ ਲੜਾਈ ਪੈਂਦੀ ਹੈ ਫਿਰ ਉੱਥੇ ਆਪਣੀ ਹੋਂ ਦਾ ਪਟਾਵਾ ਕਰਦਾ ਉਹ ਸਭ, ਜੇ ਮੈਂ ਨਾ ਕਰਦਾ ਮਰਦੇ ਭੁੱਖੇ ਤੁਸੀਂ, ਆ ਮਕਾਨ ਮੈਂ ਤੁਹਾਨੂੰ ਬਣਾ ਕੇ ਦਿੱਤੇ, ਆਈ ਨਹੀਂ ਮਾਇਆ ਮੈਂ ਤੁਹਾਨੂੰ ਖੱਟ ਕੇ ਦਿੱਤੀ। ਸੋ ਉੱਥੇ ਪਟਾਵੇ ਹੁੰਦੇ ਨੇ, ਹਰ ਕੰਮ 'ਚ ਫਿਰ ਮੈਂ ਜੁੜ ਜਾਂਦੀ ਹੈ, ਮੇਰੇ ਕਰਕੇ ਹੋਇਆ ਸਾਰਾ ਕੁਛ। ਸੋ ਇਉਂ ਹੋਮਾਂ ਵਿੱਚ ਕਰਮਾਂ ਨੂੰ ਕਮਾਉਂਦੇ ਨੇ ਸਭ।
ਸਭ ਧਰਮ ਰਾਏ ਕਹਿ ਜਾਹੀ,
ਇਹ ਫਿਰ ਸਾਰੇ ਧਰਮ ਰਾਜ ਦੇ ਕੋਲ ਜਾਣਾ ਪੈਂਦਾ ਹੋਮਾਂ ਵਿੱਚ ਕੀਤੇ ਕਰਮਾਂ ਵਾਲਿਆਂ ਨੂੰ, ਬਚ ਨਹੀਂ ਸਕਦੇ ਫਿਰ ਲਿਖੇ ਤੋਂ ਲੇਖਾ ਬਣਾ ਲੈਂਦੇ ਨੇ, ਧਰਮ ਰਾਜ ਕੋਲ ਫਿਰ ਜਾਣਾ ਹੀ ਪੈਂਦਾ। ਜੇ ਭਾਈ ਹੋਮਾਂ ਤੋਂ ਬਿਨਾਂ ਹੋ ਕੇ ਕਰਮ ਕੀਤਾ ਮੈਂ ਕੀ ਕਰ ਸਕਦਾ, ਇਹ ਕਰਨ ਕਰਨ ਵਾਲਾ ਤਾਂ ਪਰਮੇਸ਼ਰ ਹੀ ਹੈ। ਜੇ ਇਸ ਤਰ੍ਹਾਂ ਭਾਈ ਬਿਰਤੀ ਬਣਾ ਕੇ ਰੱਖੇ, ਆਪਣੇ ਆਪ ਨੂੰ ਕਰਤਾ ਨਾ ਮੰਨੇ, ਫਿਰ ਦੂਰ ਰਹੀ ਉਹ ਜਾਂਦੇ ਵਾਟ, ਉਹ ਰਸਤੇ ਫਿਰ ਉਹ ਧਰਮ ਰਾਏ ਵਾਲੇ ਰਸਤੇ ਨਹੀਂ ਜਾਂਦੇ, ਉਹਨਾਂ ਦਾ ਰਸਤਾ ਫਿਰ ਹੋਰ ਹੈ। ਹਾਂਜੀ,
ਗੁਰਮੁਖ ਅੱਛੇ ਨਿਰਮਲੇ,
ਇਉਂ ਫਿਰ ਜਿਹੜੇ ਗੁਰਮੁਖ ਬਣ ਕੇ ਜਾਂਦੇ ਨੇ ਅੱਛੇ ਬੜੇ ਭਾਈ ਚੰਗੇ ਅਤੇ ਨਿਰਮਲੇ ਸ਼ੁੱਧ ਜੀਵਨ ਵਾਲੇ, ਐਸਾ ਉਹਨਾਂ ਦਾ ਜੀਵਨ ਦੀ ਵਰਤਾਰਾ ਹੁੰਦਾ।
ਗੁਰ ਕਾ ਸ਼ਬਦ ਸੁਭਾਅ,
ਹਾਂ, ਕਿਉਂਕਿ ਗੁਰਾਂ ਦੇ ਉਪਦੇਸ਼ ਕਰਕੇ ਸੁਭਾਏਮਾਨ ਹੋਏ ਨੇ, ਸੁਭਾਅ ਦਾ ਅਰਥ ਹੈ ਜਾਂ ਸੁਭਾਏ ਸ੍ਰੇਸ਼ਠ ਪ੍ਰੇਮ ਕੀਤਾ ਉਹਨਾਂ ਨੇ, ਸੋ ਮੈਨੇ ਸ੍ਰੇਸ਼ਠ ਭਾਏ ਮੈਨੇ ਪ੍ਰੇਮ, ਗੁਰਾਂ ਦੇ ਉਪਦੇਸ਼ ਦੇ ਵਿੱਚ ਉਹਨਾਂ ਨੇ ਸ੍ਰੇਸ਼ਠ ਪ੍ਰੇਮ ਕੀਤਾ ਹੈ। ਦੋ ਹੀ ਅਰਥ, ਸੁਭਾਏ ਸੁਭਾਏਮਾਨ ਸੁਭਾ ਵਾਲੇ, ਸੁਭਾਏ ਸ੍ਰੇਸ਼ਠ ਪ੍ਰੇਮ।
ਉਹਨਾਂ ਮੈਲ ਪਤੰਗ ਨਾ ਲੱਗੇ,
ਹਾਂ, ਪਤੰਗ ਦੇ ਭਾਈ ਤਿੰਨ ਅਰਥ ਨੇ, ਅਤੇ ਚੌਥਾ ਜਿਹੜਾ ਨਿਆਣੇ ਵਾਲਾ ਵੀ ਹੁੰਦਾ ਪਤੰਗ ਚੜ੍ਹਾਉਂਦੇ ਜਿਹੜੇ, ਪਰ ਇੱਥੇ ਜਿਹੜੇ ਤਿੰਨ ਅਰਥ ਲੱਗਣਗੇ ਪਤੰਗ ਦੇ, ਪਤੰਗ ਰੰਚਕ ਮਾਤਰ, ਥੋੜ੍ਹੇ ਮਾਤਰ ਵੀ ਉਹਨਾਂ ਨੂੰ ਮੈਲ ਨਹੀਂ ਲੱਗਦੀ, ਮੈਲ ਪਤੰਗ ਥੋੜ੍ਹੀ ਜਿਹੀ ਵੀ ਮੈਲ ਨਹੀਂ ਉਹਨਾਂ ਦੇ ਹਿਰਦੇ 'ਚ ਲੱਗੀ ਹੁੰਦੀ, ਨਿਰਮਲ ਹੁੰਦੇ ਨੇ। ਅਤੇ ਜਿਸ ਕਰਕੇ ਕਿਹਨੂੰ ਨਹੀਂ ਮੈਲ ਲੱਗਦੇ, ਪਤੰਗ ਸਰੀਰ, ਪਤੰਗ ਸਰੀਰ ਦਾ ਅਰਥ ਵੀ ਹੈ, ਪਤੰਗ ਸੂਰਜ ਦਾ ਅਰਥ ਵੀ ਹੈ। ਸੋ ਉਹਨਾਂ ਦੇ ਉਹਨਾਂ ਦਾ ਸਰੀਰ ਨੂੰ ਰੰਚਕ ਮਾਤਰ ਵੀ ਮੈਲ ਨਹੀਂ ਲੱਗਦੇ, ਪਤੰਗ ਉਹਨਾਂ ਉਹ ਫਿਰ ਸੂਰਜ ਵਾਂਗੂ ਸ਼ੁੱਧ ਹੁੰਦੇ ਨੇ, ਸੂਰਜ ਨੂੰ ਕੋਈ ਮੈਲ ਲੱਗਦੀ ਆ ਗੰਦਗੀ ਦੀ ਕਿਸੇ ਪ੍ਰਕਾਰ ਦੀ? ਅਤੇ ਇਸੇ ਤਰ੍ਹਾਂ ਪਤੰਗ ਸੂਰਜ ਦੀ ਨਿਆਈ, ਉਹ ਸਦਾ ਹੀ ਜਿਹੜੇ ਉੱਜਲ ਹੁੰਦੇ ਨੇ, ਨਿਰਮਲ ਹੁੰਦੇ ਨੇ।
ਜੇ ਚੱਲਣ ਸਤਿਗੁਰ ਭਾਏ,
ਹਾਂ, ਜੇ ਭਾਈ ਜਿਹੜੇ ਸਤਿਗੁਰ ਦੇ ਰਜ਼ਾ ਵਿੱਚ ਚੱਲਦੇ ਨੇ, ਭਾਏ ਮੈਨੇ ਰਜ਼ਾ ਆਗਿਆ ਜਾਂ ਭਾਣਾ, ਭਾਏ ਪ੍ਰੇਮ ਦਾ ਅਰਥ ਵੀ ਹੈ। ਹਾਂਜੀ,
ਮਨਮੁਖ ਝੂਠ ਨਾ ਉਤਰੈ,
ਝੂਠ ਜੱਜਾ,
ਮਨਮੁਖ ਝੂਠ ਨਾ ਉਤਰੈ,
ਹਾਂ, ਮਨਮੁਖਾਂ ਦੀ ਭਾਈ ਜਿਹੜੀ ਹੈ ਨਾ ਅਪਵਿੱਤਰਤਾ, ਝੂਠ ਨਾਮ ਅਪਵਿੱਤਰਤਾ ਦਾ, ਜੇ ਉਤਰਦੀ ਨਹੀਂ ਉਹਨਾਂ ਦੀ ਵਿਕਾਰਾਂ ਦੀ ਝੂਠ। ਹਾਂਜੀ,
ਜੇ ਸੌ ਧੋਵਣ ਪਾਏ,
ਜੇ ਸੈਂਕੜੇ ਵਾਰੀ ਵੀ ਉਹ ਭਾਈ ਧੋਣਾ ਚਾਹੁਣ, ਕੱਲ੍ਹ ਵੀ ਆਇਆ ਸੀ ਸੌ ਪਾਠ ਨਾ, ਹਾਂ, ਕੀ ਅਰਥ ਹੋਏ ਸੀ ਕੱਲ੍ਹ ਫਿਰ ਸੌ ਦੇ ਅਰਥ? ਹਾਂ, ਨਾਲ ਵੀ ਆਇਆ ਸੀ, ਸੈਂਕੜੇ ਦਾ ਹੋ ਗਿਆ ਸੌਣਾ ਨਾਲ, ਹਾਂ, ਗਿਣਤੀ। ਸੋ ਇਉਂ, ਪਰ ਇੱਥੇ ਸੌ ਦਾ ਅਰਥ ਨਾਲ ਵਾਲੀਆਂ ਅੱਗੇ ਪੰਕਤੀਆਂ ਆਉਣਗੀਆਂ ਅੱਜ, ਜਿਹੜਾ ਸੌ ਦਾ ਅਰਥ ਨਾਲ ਹੁੰਦਾ। ਸੋ ਪਰ ਇੱਥੇ ਸੌ ਦਾ ਅਰਥ ਸੈਂਕੜੇ ਵਾਰੀ ਭਾਵੇਂ ਕੋਈ ਧੋਣਾ ਕਰੇ। ਹਾਂਜੀ,
ਨਾਨਕ ਗੁਰਮੁਖ ਮੇਲੇ ਹਨ,
ਉਹ ਗੁਰਮੁਖ ਪਾਏ ਆ, ਗੁਰਮੁਖਾਂ ਨੂੰ ਸਾਰੀ ਲੈਣ ਪੜ੍ਹ ਦਿਓ।
ਗੁਰ ਕੈ ਅੰਕ ਸਮਾਏ,
ਅੰਕ
ਅੰਕ,
ਹਾਂ, ਸਿਆਰੀ ਲਾ ਕੇ, ਗੁਰ ਕੈ ਅੰਕ ਸਮਾਏ,
ਗੁਰ ਕੈ ਅੰਕ ਸਮਾਏ,
ਹਾਂ, ਜਿਹੜੇ ਗੁਰਾਂ ਨੇ ਆਪਣੇ ਗੁਰਾਂ ਦੇ ਹਿਰਦੇ ਵਿੱਚ ਜਿਹੜੇ ਸਮਾ ਚੁੱਕੇ ਨੇ। ਹਾਂਜੀ, ਅੰਕ ਨਾਮ ਸਰੂਪ ਦਾ, ਅੰਕ ਨਾਮ ਹਿਰਦੇ ਦਾ, ਗੁਰਾਂ ਦੇ ਸਰੂਪ ਸਮਾਈ ਹੋ ਗਈ ਜਿਨ੍ਹਾਂ ਦੀ, ਉਹ ਉਹਨਾਂ ਨੂੰ ਗੁਰੂ ਮਹਾਰਾਜ ਪਾਤਸ਼ਾਹ ਉਹਨਾਂ ਨੂੰ ਮਹਾਰਜ ਪਾਤਸ਼ਾਹ ਰੱਬ ਦੇ ਮੇਲ ਨਾਲ ਮਿਲਾ ਦਿੰਦੇ ਨੇ, ਗੁਰਮੁਖ ਮੇਲਿਆਂ ਨੂੰ ਉਹਨਾਂ ਗੁਰਮੁਖਾਂ ਨੂੰ ਸੱਚੇ ਪਾਤਸ਼ਾਹ ਜੀ ਰੱਬ ਨਾਲ ਮਿਲਾ ਦਿੰਦੇ ਨੇ, ਜਿਹੜੇ ਗੁਰਾਂ ਦੇ ਹਿਰਦੇ ਵਿੱਚ ਸਮਾ ਗਏ।
ਬੁਰਾ ਕਰੇ ਸੋ ਕਿਹਾ ਸੱਜੈ।
ਹਾਂ, ਜਿਹੜਾ ਬੁਰਾਈ ਕਰਦਾ ਸਦਾ ਬੁਰਾ ਹੀ ਚਿਤਵਦਾ, ਲੋਕਾਂ ਦਾ ਬੁਰਾ ਹੀ ਸੋਚਦਾ ਹੈ, ਉਹਦੀ ਕਿਵੇਂ ਭਾਈ ਕਲਿਆਣ ਹੋ ਸਕਦੀ ਹੈ? ਸੱਜਾ ਮੈਨੇ ਕਲਿਆਣ ਉਹਦੀ, ਹਾਂ ਕਿਸ ਪ੍ਰਕਾਰ ਕਲਿਆਣ ਹੋਵੇ, ਕਿਹਾ ਮੈਨੇ ਕਿਸ ਪ੍ਰਕਾਰ, ਸੱਜਾ ਮੈਨੇ ਕਲਿਆਣ ਜਾਂ ਮੁਕਤੀ। ਜਿਹੜਾ ਸਦਾ ਕਿਸੇ ਦਾ ਬੁਰਾ ਚਿਤਵਦਾ ਹੈ, ਮੁਕਤ ਨਹੀਂ ਹੋ ਸਕਦਾ, ਜਾਂਦਾ ਟੇਡੀਆਂ ਜੂਨਾਂ 'ਚ, ਬਣਦਾ ਭੂਤ ਪ੍ਰੇਤ ਵਗੈਰਾ ਕੁਛ ਇਹੋ ਜਿਹਾ, ਚੁਰਾਸੀ ਭੋਗਣੀ ਪੈਂਦੀ ਆ ਉਹਨੂੰ, ਜੋ ਬੁਰਾ ਹੀ ਚਿਤਵਦਾ। ਸੋ ਇਸ ਕਰਕੇ ਜਿਹੜਾ ਪਰਪਕਾਰ ਚਿਤਵਦਾ ਹੈ, ਸੋ ਉਹ ਫਿਰ ਜਿਹੜਾ ਹੈ ਪ੍ਰਭੂ ਲੀਨ ਹੋ ਜਾਂਦਾ ਪਰ, ਕਿਉਂਕਿ ਜਿਹੜੇ ਸਾਧੂ ਹੁੰਦੇ ਨੇ, ਮਹਾਤਮਾ ਹੁੰਦੇ ਨੇ, ਪੂਰਨ ਬ੍ਰਹਮ ਵੇਤੇ ਹੁੰਦੇ ਨੇ, ਉਹ ਨਹੀਂ ਬੁਰਾ ਚਿਤਵਦੇ ਕਿਸੇ ਦਾ। ਪਰਪਕਾਰ ਨੇ ਚਿਤਵਦੇ ਨਾ ਹੀ ਕਸ ਪੋਚ। ਹਾਂਜੀ, ਸਾਡਾ ਪਰਪਕਾਰ ਹੀ ਸੋਚਦੇ ਨੇ ਉਹ। ਹਾਂਜੀ, ਉਹ ਗੁਰਮੁਖ ਜੀਵਨ ਹੈ,
ਆਪਣੇ ਰੋਹੇ ਆਪੇ ਹੀ ਦੂਜਾ।
ਰੋਹੇ ਰੋਹੇ ਪੜਾਂਗੇ ਨਾ, ਰੋਹੇ ਹੁਣ ਲਾਉਣ ਲੱਗ ਗਈ, ਆਪਾਂ ਲਾਉਣੀ ਆ ਕੀ? ਹਾਂ, ਰਾਜੇ ਦੀ ਹੋੜੇ ਨੂੰ ਲੰਮਾ ਕਰਕੇ ਰੋਹੇ
ਰੋਹੇ।
ਹਾਂ, ਸੋ ਇਸ ਤਰ੍ਹਾਂ ਆਪਣੇ ਰੋਹੇ ਆਪ ਹੀ ਦੂਜਾ,
ਆਪਣੇ ਰੋਹੇ ਆਪ ਹੀ ਦੂਜਾ।
ਰੋਹੇ ਦਾ ਅਰਥ ਹੈ ਜੀ ਕ੍ਰੋਧ, ਆਪਣੇ ਕ੍ਰੋਧ ਵਿੱਚ ਮੇਰੇ ਆਪ ਹੀ ਸੜੀ ਜਾਂਦੇ ਨੇ ਉਹ ਲੋਕਾਂ ਦਾ ਬੁਰਾ ਚਿਤਵਣ ਵਾਲੇ।
ਮਨਮੁਖ ਕਮਲਾ ਰਗੜੇ ਲੁੱਜਾ,
ਰਗੜਾ ਦਲਾਵਾਂ,
ਰਗੜਾ
ਨਿਹੰਗਾਂ ਵਾਲਾ ਰਗੜਾ।
ਮਨਮੁਖ ਕਮਲਾ ਰਗੜੇ ਲੁੱਜਾ,
ਮਨਮੁਖ ਕਮਲਾ ਹੋਇਆ ਫਿਜੜਾ ਸੀ ਭਾਈ, ਰਗੜੇ ਝਗੜਿਆਂ ਵਿੱਚ ਜਿਹੜਾ ਸੀ ਲੁੱਜਾ ਹੈ, ਖਹਿੰਦਾ ਰਹਿੰਦਾ ਲੋਕਾਂ ਨਾਲ, ਕਦੇ ਕਿਸੇ ਨਾਲ ਰਗੜਾ ਲਾ ਲਿਆ, ਕਿਸੇ ਕਿਸੇ ਨੂੰ ਠੱਗੀ ਦਾ ਰਗੜਾ ਲਾਤਾ, ਫਿਰ ਆ ਕੇ ਦੱਸਦਾ ਬੜਾ ਚਾਅ ਦੇ ਨਾਲ ਘਰਦਿਆਂ ਨੂੰ, ਅੱਜ ਫਲਾਣੇ ਦੇ ਮੈਂ ਲਾ ਕੇ ਆਇਆ ਰਗੜਾ, ਪਰ ਇਹ ਵੀ ਰਗੜਿਆ ਤੂੰ ਵੀ ਜਾਣਾ ਫਿਰ। ਇਸ ਕਰਕੇ ਮਨਮੁਖ ਦੀ ਐਸੀ ਅਵਸਥਾ ਹੈ, ਕਮਲਾ ਹੋਇਆ ਹੋਇਆ ਰਗੜੇ ਝਗੜਿਆਂ ਵਿੱਚ ਭਾਈ ਲੁੱਝਦਾ ਰਹਿੰਦਾ, ਖਪਦਾ ਰਹਿੰਦਾ, ਖਹਿੰਦਾ ਰਹਿੰਦਾ, ਝਗੜਾ ਹੀ ਚਾਹੁੰਦਾ ਸਾਡਾ, ਉਹ ਨਹੀਂ ਚਾਹੁੰਦਾ ਵੀ ਸ਼ਾਂਤੀ ਹੋਵੇ ਕਿਤੇ।
ਗੁਰਮੁਖ ਹੋਏ ਅਤੇ ਸਭ ਕੁਛ ਸੁੱਝਾ।
ਹਾਂ, ਜੇ ਗੁਰਮੁਖ ਹੋਵੇ ਉਹਨੂੰ ਭਾਈ ਇਸ ਗੱਲ ਦਾ ਸਭ ਕੁਝ ਸਮਝ ਹੁੰਦੀ ਹੈ ਵੀ ਇਹ ਮਾੜਾ ਕਰਮ ਹੈ, ਇਹ ਇਹਨਾਂ ਰਗੜਿਆਂ ਝਗੜਿਆਂ 'ਚ ਨਾ ਪਵਾਂ, ਇਸ ਗੱਲੋਂ ਉਹ ਜਿਹੜਾ ਹੈ ਸੁਚੇਤ ਹੁੰਦਾ, ਸੁੱਝ ਉਹਨੂੰ ਸੋਝੀ ਹੁੰਦੀ ਹੈ, ਉਹਨੂੰ ਸਭ ਕੁਛ ਸੁੱਝਦਾ ਹੈ ਵੀ ਮਾੜਾ ਕਰਮ ਹੈ, ਉਹਨੂੰ ਗਿਆਤ ਹੁੰਦੀ ਹੈ ਇਸ ਗੱਲ ਦੀ।
ਨਾਨਕ ਗੁਰਮੁਖ ਮਨ ਸਿਉਂ ਲੁੱਝਾ।
ਝਗੜਾ ਕਰਦਾ ਕਿਹਦੇ ਨਾਲ? ਉਹ ਲੋਕਾਂ ਨਾਲ ਨਹੀਂ ਕਰਦਾ, ਮਨ ਨਾਲ ਕਰਦਾ, ਮਨ ਨੂੰ ਝਗੜਾ ਕਰਕੇ ਉਹਨੂੰ ਜਿਹੜਾ ਹੈ ਕੰਟਰੋਲ ਕਰਦਾ ਹੈ, ਵਿਸ਼ਿਆਂ ਨਾਲ ਝਗੜਦਾ ਹੈ।
ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ।
ਜਿਨ੍ਹਾਂ ਨੇ ਭਾਈ ਸਤਿਗੁਰ ਪੁਰਖ ਜੋ ਪੂਰਨ ਰੂਪ ਜਾਂ ਪੁਰਖ ਜੋ ਪਰਮੇਸ਼ਰ ਹੈ ਉਹਦਾ ਸਰੂਪ, ਸਤਿਗੁਰਾਂ ਨੂੰ ਜਿਨ੍ਹਾਂ ਨੇ ਸੇਵਣਾ ਨਹੀਂ ਕੀਤਾ, ਸ਼ਬਦ ਦੀ ਵਿਚਾਰ ਨਹੀਂ ਕੀਤੀ ਉਹਨਾਂ ਦੇ ਉਪਦੇਸ਼ ਦੀ,
ਉਹ ਮਾਨਸ ਜੂਨ ਨਾ ਆਖੀਅਨ।
ਉਹ ਮਨੁੱਖਾ ਜੂਨ ਹੁੰਦੀ ਆ ਭਾਵੇਂ ਉਹਨਾਂ ਦੀ, ਪਰ ਉਹ ਮਨੁੱਖ ਕਹੇ ਨਹੀਂ ਜਾਂਦੇ, ਜੂਨੀ ਤਾਂ ਉਹਨਾਂ ਦੀ ਮਨੁੱਖਾਂ ਦੀ ਹੈ। ਹਾਂ,
ਪਸ਼ੂ ਢੋਰ ਗਾਵਾਰ।
ਹਾਂ, ਪਸ਼ੂ ਢੋਰ, ਉਹ ਢੋਰ ਪਸ਼ੂਆਂ ਵਰਗੇ ਨੇ, ਗਵਾਰ ਮੂਰਖ ਨੇ। ਇੱਕ ਤਾਂ ਪਸ਼ੂ ਦਾ ਢੋਰ ਨਾਮ ਦਾ, ਮਰੇ ਹੋਏ ਪਸ਼ੂਆਂ ਨੂੰ ਵੀ ਢੋਰ ਕਹਿੰਦੇ ਨੇ, ਅਤੇ ਦੂਜਾ ਢੋਰ ਪਸ਼ੂ ਕਿਹੜੇ ਹੁੰਦੇ ਨੇ, ਜਿਹੜੇ ਪਸ਼ੂਆਂ ਦੇ ਪੱਠੇ ਢੋਣ ਅੱਗੇ, ਗਧੇ ਆਦਿ, ਖੋਤੇ ਆਦਿਕ ਪਾ ਹੁੰਦਾ, ਅਤੇ ਅੱਗੇ ਆਮ ਇੱਧਰ ਅਸੀਂ ਦੇਖਿਆ ਮਾਝੇ ਵਾਲੇ ਪਾਸੇ ਕਈ ਜੱਟਾਂ ਦੇ ਘਰਾਂ 'ਚ ਖੋਤੇ ਰੱਖੇ ਹੁੰਦੇ ਸੀ, ਕਹਿੰਦੇ ਤਾਂ ਘੁਮਾਰਾਂ ਦੇ ਰੱਖੇ ਹੁੰਦੇ ਨੇ, ਅਤੇ ਤੁਸੀਂ ਕਿਉਂ ਰੱਖੇ ਨੇ? ਕਹਿੰਦੇ ਪੱਠੇ ਇਹਨਾਂ 'ਤੇ ਲਿਆਉਂਦੇ ਹੁੰਦੇ ਹਾਂ ਉਹਨਾਂ ਦੀ ਪਿੱਠ 'ਤੇ ਧਰ ਕੇ, ਹੁਣ ਤਾਂ ਚਲੋ ਕੰਮ ਬਦਲ ਗਿਆ, ਟਰੈਕਟਰਾਂ ਦੇ ਟਾਲੀਆਂ 'ਤੇ ਲਿਆਉਂਦੇ ਹੋਣਗੇ ਜਾਂ ਰੇੜੇ ਰੂੜੇ ਬਣਾਏ ਨੇ, ਅੱਗੇ ਇਉਂ ਖੋਤੇ ਰੱਖੇ ਹੁੰਦੇ ਸੀ। ਸੋ ਉਹਨਾਂ ਨੂੰ ਢੋਰ ਕਹਿੰਦੇ ਨੇ, ਜਿਹੜੇ ਪਸ਼ੂਆਂ ਦੇ ਪੱਠੇ ਢੋਣ ਵਾਲੇ ਆ ਪਿੱਠ 'ਤੇ ਲਿਆਉਣ, ਊਠ ਆਦਿਕ। ਹਾਂਜੀ, ਸੋ ਉਹ ਇੱਦਾਂ ਦੀ ਜੂਨੀ ਸਮਝੋ ਉਹਨਾਂ ਨੂੰ, ਮਨੁੱਖ ਜੂਨੀ ਨਾ ਜਾਣਨਾ ਕਰੀਏ। ਹਾਂਜੀ, ਢੋਰ ਢੋਰ ਪਸ਼ੂ ਨੇ, ਗਵਾਰ ਅਤੇ ਮੂਰਖ ਵੀ ਨੇ।
ਉਹਨਾਂ ਅੰਤਰ ਗਿਆਨ ਨਾ ਧਿਆਨ ਹੈ।
ਹਾਂਜੀ, ਕਹਿੰਦੇ ਇੱਧਰ ਫਗਵਾੜੇ ਕਹਿੰਦੇ ਵੀ ਰੱਖੇ ਹੋਏ ਤੇ ਕਿਸੇ ਖੋਤੇ। ਹਾਂਜੀ, ਸੋ ਇਸ ਕਰਕੇ ਮਨੁੱਖ ਦਾ ਸੁਭਾਣਾ ਅਤੇ ਪਸ਼ੂਆਂ ਨਾਲ ਕਈ ਚੀਜ਼ਾਂ ਸਾਂਝੀਆਂ ਨੇ, ਮਨੁੱਖ ਦੀਆਂ ਕੁਝ ਵਿਸ਼ੇਸ਼ਤਾ ਵਾ, ਕਿਉਂਕਿ ਨਿੰਦਰਾ ਭੋਜਨ ਭੋਗ ਪੈ, ਪਸ਼ੂ ਨਰਨ ਸਮਝਾਨ, ਗਿਆਨ ਨਰਨ ਜਨ, ਗਿਆਨ ਨਰਨ ਜਨ ਅਧਿਕ ਥਾ, ਗਿਆਨ ਬਿਨਾ ਪਸ਼ੂ ਜਾਣ। ਸੋ ਨਿੰਦਰਾ ਸੌਂਦਾ ਪਸ਼ੂ ਵੀ ਹੈ, ਮਨੁੱਖ ਵੀ ਸੌਂਦਾ ਹੈ, ਬਰਾਬਰਤਾ ਹੋ ਗਈ ਨਾ ਪਸ਼ੂ ਅਤੇ ਮਨੁੱਖ ਵਿੱਚ। ਨਿੰਦਰਾ ਭੋਜਨ, ਭੋਜਨ ਪਸ਼ੂ ਵੀ ਖਾਂਦੇ ਨੇ, ਪੇਟ ਉਹ ਵੀ ਭਰਦੇ ਨੇ ਅਤੇ ਮਨੁੱਖ ਵੀ ਭਰਦਾ। ਨਿੰਦਰਾ ਭੋਜਨ ਭੋਗ ਭੈ, ਭੋਗੀ ਪਸ਼ੂ ਵੀ ਹੈ ਮਨੁੱਖ ਵੀ ਹੈ, ਭੈ ਪਸ਼ੂਆਂ ਨੂੰ ਵੀ ਹੈ ਮਨੁੱਖ ਨੂੰ ਵੀ ਹੈ। ਸੋ ਚਾਰ ਚੀਜ਼ਾਂ ਮਨੁੱਖ ਦੀਆਂ ਅਤੇ ਪਸ਼ੂਆਂ ਦੀਆਂ ਆਪਾਂ ਵਿੱਚ ਹੀ ਸਾਂਝੀਆਂ ਨੇ। ਸੋ ਵੱਧ ਕੇ ਕੀ ਹੈ ਫਿਰ ਵਿਸ਼ੇਸ਼ਤਾ ਕੀ ਹੈ? ਗਿਆਨ ਨੇ ਗਿਆਨ ਨਾਲ ਨਿਜ ਅਧਿਕਤਾ। ਜੇ ਮਨੁੱਖ ਕੋਲ ਗਿਆਨ ਹੈ ਫਿਰ ਪਸ਼ੂਆਂ ਨੂੰ ਹੈ ਵੱਧ ਕੇ, ਨਹੀਂ ਤਾਂ ਪਸ਼ੂਆਂ ਵਰਗਾ ਹੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਉਹੀ ਭਾਵ ਹੈ। ਹਾਂਜੀ ਹਾਂ, ਪਸ਼ੂ ਨਰਨ ਸਮਝਾਣ, ਪਸ਼ੂਆਂ ਦੀ ਨਰਨ ਮਨੁੱਖਾਂ ਦਾ ਸਮਾਨ ਜਾਣਨਾ ਕਰੋ। ਗਿਆਨ ਨਰਨ ਨਿਜ ਅਧਿਕਤਾ, ਗਿਆਨ ਬਿਨਾਂ ਪਸ਼ੂ ਜਾਣ। ਹਾਂਜੀ ਚਲੋ ਜੀ।
ਉਹਨਾਂ ਅੰਤਰ ਗਿਆਨ ਨਾ ਧਿਆਨ ਹੈ,
ਉਹਨਾਂ ਦੇ ਅੰਦਰ ਭਾਈ ਨਾ ਤਾਂ ਗਿਆਨ ਹੈ ਨਾ ਹੀ ਪਰਮੇਸ਼ਰ ਦਾ ਧਿਆਨ ਹੈ।
ਹਰ ਸੌ ਪ੍ਰੀਤ ਨਾ ਪਿਆਰ,
ਅਗਰ ਨਾ ਸੌਣ ਇੱਥੇ, ਹੁਣ ਸੌ ਦਾ ਸੈਂਕੜੇ ਨਹੀਂ, ਹੁਣ ਸੌ ਦਾ ਤਾਂ ਨਾਲ ਹਰੀ ਦੇ ਨਾਲ ਉਹਨਾਂ ਦੀ ਪ੍ਰੀਤ ਵੀ ਨਹੀਂ, ਪਿਆਰ ਕੋਈ ਨਹੀਂ ਉਹਨਾਂ ਦਾ।
ਮਨਮੁੱਖ ਮੋਏ ਵਿਕਾਰ ਮੈਂ ਹੈ,
ਸੋ ਐਸੇ ਜਿਹੜੇ ਮਨਮੁੱਖ ਵਿਕਾਰਾਂ ਵਿੱਚ ਹੀ ਮਰ ਜਾਂਦੇ ਨੇ, ਵਿਕਾਰੀ ਜੀਵਨ ਵਿੱਚ ਜੀ ਕੇ ਉਹਨਾਂ ਦਾ ਮਰਨਾ ਹੀ ਹੁੰਦਾ ਹੈ।
ਮਰ ਜੰਮੇ ਹੈ ਵਾਰੋ ਵਾਰ,
ਜੰਮਦੇ ਨੇ ਵਾਰ ਵਾਰ, ਜੰਮ ਕੇ ਵਾਰ ਵਾਰ ਆਉਂਦੇ ਨੇ, ਵਾਰ ਵਾਰ ਮੁੜ ਕੇ ਮਰੀ ਜਾਂਦੇ ਨੇ। ਬੜਾ ਔਖਾ ਜੰਮਣਾ, ਔਖਾ ਹੀ ਆ ਮਰਨਾ, ਦੋਏ ਗੱਲਾਂ ਔਖੀਆਂ ਨੇ।
ਜੀਵ ਦਿਆਨ ਨੂੰ ਮਿਲੇ ਸੋ, ਜੀਵ ਦਿਆਨ ਨੂੰ ਮਿਲੇ ਸੋ ਜੀਵ ਦੇ ਹਰ ਜਗ ਜੀਵਨ ਉਰ ਧਾਰ।
ਹਾਂ ਠੀਕ ਕਰ ਲਿਆ, ਜੀਵ ਦਿਆਨ ਨੂੰ ਮਿਲੇ,
ਮਿਲੇ
ਸੋ ਜੀਵ ਦੇ,
ਸੋ ਜੀਵ ਦੇ,
ਜੀਵਦਿਆਂ ਨੂੰ ਕਹਿੰਦੇ ਜੇ ਜਿਉਂਦਿਆਂ ਨੂੰ ਮਿਲੇ ਤਾਂ ਜੀਂਦੇ ਨੇ, ਉਹ ਭਾਵ ਨਹੀਂ। ਜੀਵਦਿਆਂ ਜਿਹੜੇ ਗਿਆਨ ਜਾਗਰਤ ਵਿੱਚ ਜੀਂਦੇ ਨੇ, ਸਾਡਾ ਗਿਆਨ ਦੀ ਪ੍ਰਾਪਤੀ ਕਰਕੇ ਜਿਨ੍ਹਾਂ ਨੇ ਆਪਣਾ ਜੀਵਨ ਬਣਾਇਆ, ਸੋ ਜੀਵ ਦੇ, ਉਹਨਾਂ ਦਾ ਜੀਣਾ ਮੰਨੀਏ, ਬਾਕੀ ਦਾ ਜੀਣਾ ਜਿਨ੍ਹਾਂ ਦਾ ਮੰਨਿਆ ਨਹੀਂ ਜੀਣਾ, ਬਾਕੀ ਸਾਰੇ ਮੁਰਦੇ ਹੀ ਨੇ। ਜਿਵੇਂ ਮਰਦਾਨੇ ਨੇ ਇੱਕ ਵਾਰੀ ਗਏ ਗੁਰੂ ਨਾਨਕ ਸਾਹਿਬ ਦੇ ਨਾਲ, ਕਬਰਾਂ 'ਚ ਦੇਖਿਆ ਤਾਂ ਉੱਥੇ ਦੀ ਕਿਸੇ ਦੀ ਜਿਹੜੀ ਉਮਰਾਂ ਲਿਖੀਆਂ ਹੋਈਆਂ ਸੀ, 5 ਸਾਲ ਤੋਂ ਬਾਅਦ ਕਿਸੇ ਦੀ ਉਮਰ ਹੀ ਨਹੀਂ। ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਮਰਦਾਨੇ ਮਹਾਰਾਜ ਜੀ, ਆਹ ਪਿੰਡ ਵਿੱਚ ਕੀ ਗੱਲ, ਕੋਈ ਆ ਜਿੰਨੀਆਂ ਕਬਰਾਂ 'ਤੇ ਲਿਖਿਆ ਹੈ, ਇਹ 5 ਸਾਲ ਨਾ 6 ਸਾਲ ਤੋਂ ਬਾਅਦ ਕੋਈ ਜੀਏ ਹੀ ਨਹੀਂ, ਕਿ ਇਹ ਬਚਪਨ 'ਚ ਮਰੀ ਜਾਂਦੇ ਨੇ ਲੋਕ? ਮਹਾਰਾਜ ਜੀ ਕਹਿੰਦੇ ਇਹਦਾ ਉੱਤਰ ਪਿੰਡ ਵਾਲੇ ਹੀ ਦੇਣਗੇ। ਅਤੇ ਪਿੰਡ ਵਾਲਿਆਂ ਨੂੰ ਬੁਲਾਇਆ, ਸਾਥੀਆਂ ਨੂੰ ਪੁੱਛਿਆ, ਭਾਈ ਆਹ ਤੁਹਾਡੀਆਂ ਕਬਰਾਂ ਦੇ ਵਿੱਚ ਹਰੇਕ ਕਬਰ ਦੇ ਉੱਤੇ ਹਰੇਕ ਪਾਣੀ ਦਾ ਨਾਂ ਲਿਖਿਆ ਹੈ, ਉਹਦੀ ਉਮਰ ਲਿਖੀ ਹੈ ਕਿ 5-6 ਸਾਲ ਤੋਂ ਬਾਅਦ ਕੋਈ ਜੀਏ ਹੀ ਨਹੀਂ, ਅਤੇ ਇਹ ਕੀ ਕਾਰਨ ਹੈ? ਉਹਨਾਂ ਨੇ ਇਹਨੂੰ ਵਿਅੰਗ ਵਿੱਚ ਦੱਸਿਆ, ਮਹਾਰਾਜ ਜੀ ਫਕੀਰ ਸਾਈਂ ਜੀ, ਅਸੀਂ ਉਮਰ ਉਹ ਗਿਣਦੇ ਹਾਂ ਜਿਹਦੀ ਕਿਸੇ ਦੀ ਬੰਦਗੀ ਵਿੱਚ ਲੱਗੀ ਆ, ਜਿਹੜੀ ਜਿੰਨਾ ਕਿਸੇ ਨੇ ਬੰਦਗੀ ਸਮਾਂ ਲਾਇਆ ਅਸੀਂ ਉਹਨੂੰ ਜੀਣਾ ਮੰਨਦੇ ਹਾਂ, ਜਿਹੜਾ ਬਿਨਾਂ ਬੰਦਗੀ ਤੋਂ ਲੰਘਿਆ ਹੈ ਉਹ ਅਸੀਂ ਜੀਣਾ ਹੀ ਨਹੀਂ ਮੰਨਿਆ। ਇਸ ਕਰਕੇ ਜਿੰਨੀ ਕੁ ਕਿਸੇ ਨੇ ਬੰਦਗੀ ਕੀਤੀ ਹੋਈ ਆ ਉਹਨਾਂ ਨੇ 1 ਸਾਲ ਗਿਣ ਕੇ ਉਹ ਅਸੀਂ ਜੀਵਨ ਨੂੰ ਗਿਣਿਆ, ਉਹ ਹੀ ਜੀਣਾ ਵਾ। ਸੋ ਇਸ ਲਈ ਜੀਵਦਿਆਂ ਨੂੰ ਮਿਲਿਆ, ਜਿਹੜੇ ਭਾਈ ਗਿਆਨ ਜਾਗਰਤ ਵਾਲੇ ਨੇ, ਜਿਹੜੇ ਗਿਆਨ ਸੰਯੁਕਤ ਨੇ, ਜਿਹੜਾ ਉਹਨਾਂ ਨੂੰ ਮਿਲਦਾ ਹੈ ਉਹ ਜੀਂਦੇ ਨੇ। ਹਾਂਜੀ, ਹਰ ਜਗ ਜੀਵਨ
ਉਰਧਾਰ,
ਹਰ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਹੈ, ਇਸ ਕਰਕੇ ਉਰਧਾਰ, ਔਰ ਮੈਨੂੰ ਹਿਰਦੇ ਵਿੱਚ ਇਹਨਾਂ ਨੇ ਧਾਰਨ ਕੀਤਾ ਹੈ।
ਹਾਂ, ਨਾਨਕ ਗੁਰਮੁਖ ਸੋਹਣੇ ਤਿਤ ਸੱਚੇ ਦਰਬਾਰ।
ਹਾਂ, ਸੋਹਣੇ ਪੜ੍ਹਨਾ ਨਾ, ਸ਼ਾਹਪੁਰ ਲਾ ਕੇ ਸੋਹਣੇ ਜੇ ਆਪਾਂ ਪੜ੍ਹਦੇ ਹਾਂ ਉਹ ਤਾਂ ਚਲੋ ਪੇਂਡੂ ਬੋਲੀ 'ਚ ਹੋ ਜਾਂਦਾ ਹੈ, ਬੜਾ ਸੋਹਣਾ ਆ, ਪਰ ਇੱਥੇ ਹਾਹ ਦੇ ਨਾਲ ਸੋਹਣੇ, ਨਾਨਕ ਗੁਰਮੁਖ ਸੋਹਣੇ,
ਗੁਰਮੁਖ ਸੋਹਣੇ,
ਉਹ ਗੁਰਮੁਖ ਜਿਹੜੇ ਐਸੇ ਨੇ ਭਾਈ ਬੜੇ ਸੋਹਣੇ ਨੇ, ਉਹ ਸੋਹਣੇ ਲੱਗਦੇ ਹੈ। ਹਾਂਜੀ,
ਤਿਤ ਸੱਚੇ ਦਰਬਾਰ,
ਅਤੇ ਸੱਚੇ ਦਰਬਾਰ ਵਿੱਚ ਵੀ ਉਹ ਗੁਰਮੁਖ ਫਿਰ ਸੋਹਣੇ ਹੀ ਬਣ ਕੇ ਜਾਂਦੇ ਨੇ, ਸੋਭਾ ਵਾਲੇ ਹੁੰਦੇ ਨੇ, ਕਲੰਕ ਥੋਕੇ ਨਹੀਂ ਜਾਂਦੇ।
ਹਰ ਮੰਦਰ ਹਰ ਸਾਜਿਆ, ਹਰ ਵਸੈ ਜਿਸ ਨਾਲ।
ਆਹ ਸਰੀਰ ਜਿਹੜਾ ਹਰੀ ਦਾ ਮੰਦਰ ਹੈ, ਹਰੀ ਨੇ ਸਾਜਿਆ ਤਾਂ ਹਰੀ ਦਾ ਮੰਦਰ ਹੈ, ਜਾਂ ਹਰ ਵਸੈ ਜਿਸ ਨਾਲ, ਜਿਸ ਸਰੀਰ ਦੇ ਨਾਲ ਹਰੀ ਅੰਦਰ ਵੱਸਦਾ, ਇਸ ਕਰਕੇ ਇਹਨੂੰ ਹਰੀ ਦਾ ਮੰਦਰ ਕਹਿਆ ਸਰੀਰ ਨੂੰ। ਸਰੀਰ ਆਗ ਵਿੱਚ ਵੀ ਆਉਂਦਾ ਹਰ ਮੰਦਰ ਉਹ ਸਰੀਰ ਹੈ। ਹਾਂਜੀ, ਚਲੋ ਜੀ।
ਗੁਰਮਤੀ ਹਰ ਪਾਇਆ,
ਪਾਰਾ ਕਰਕੇ ਗੁਰਮਤੀ, ਮਤੀ ਨਹੀਂ ਕਹਿਣਾ, ਗੁਰਮਤੀ।
ਗੁਰਮਤੀ ਹਰ ਪਾਇਆ,
ਗੁਰਮਤੀਆਂ ਨੇ ਹਰੀ ਨੂੰ ਪਾ ਲਿਆ ਭਾਈ, ਮਤੀ ਤੇ ਜਮਕ ਲਾ ਕੇ ਗੁਰਮਤੀ,
ਗੁਰਮਤੀ
ਹਰ ਪਾਇਆ,
ਹਰ ਪਾਇਆ।
ਹਾਂ, ਗੁਰਮਤੀਆਂ ਨੇ ਜਿਹੜੇ ਗੁਰਮਤ ਵਾਲੇ ਸੀ ਉਹਨਾਂ ਨੇ ਹਰੀ ਪ੍ਰਭੂ ਨੂੰ ਭਾਈ ਪਾ ਲਿਆ। ਕਿਵੇਂ ਪਾਇਆ? ਠੀਕ ਹੈ, ਪੜ੍ਹੋ।
ਮਾਇਆ ਮੋਹ ਪਰ ਜਾਲ,
ਕਿਉਂਕਿ ਮਾਇਆ ਦਾ ਬਹੁਤ ਉਹਨਾਂ ਨੇ ਪਰ ਮੈਨੇ ਵਿਸ਼ੇਸ਼ ਕਰਕੇ ਜਾਲ, ਮੈਨੇ ਜਾਲ ਦਿੱਤਾ।
ਹਰ ਮੰਦਰ ਵਸਤ ਅਨੇਕ ਹੈ,
ਇਹ ਜਿਹੜਾ ਹਰੀ ਮੰਦਰ ਹੈ ਨਾ ਪਰਮੇਸ਼ਰ ਦਾ ਬਣਾਇਆ ਹੋਇਆ, ਇਹਦੇ ਵਿੱਚ ਅਨੇਕਾਂ ਵਸਤੂਆਂ ਪਈਆਂ ਨੇ, ਅਨੇਕਾਂ ਵਸਤੂਆਂ, ਸ਼ੁਭ ਗੁਣ ਪਏ ਨੇ, ਸੱਤ ਪਿਆ, ਸੰਤੋਖ ਪਿਆ, ਦਇਆ ਪਈ ਹੈ, ਧਰਮਵਾਦਕ ਵਿਚਾਰ ਪਏ ਨੇ, ਪਰ ਇਹਨਾਂ ਜੋ ਕੋਈ ਪ੍ਰਗਟ ਕਰੇ। ਹਾਂ,
ਨਵ ਨਿਧ ਨਾਮ ਸਮਾਲ,
ਆਹ ਵੀ ਇੱਕ ਵਸਤੂ ਪਈ ਹੈ। ਨੌ ਨਿਧੀਆਂ ਦਾ ਖਜ਼ਾਨਾ ਕੀ ਹੈ? ਨਾਮ, ਉਹ ਵੀ ਅੰਦਰੇ ਪਿਆ ਹੋਇਆ। ਸਮਾਲ ਮੈਨੇ ਕਦੇ ਸੰਭਾਲ ਲਿਆ ਇਹਨੂੰ, ਲੱਭ ਲਿਆ ਭਾਈ ਇਹਨੂੰ, ਇੰਨਾ ਕੁਛ ਪਿਆ ਅੰਦਰ, ਸ਼ੁਭ ਸ਼ੁਭ ਚੀਜ਼ਾਂ। ਹਾਂਜੀ,
ਧੰਨ ਭਗਵੰਤੀ ਨਾਨਕਾ ਜਿਹਨਾਂ ਗੁਰਮੁਖ ਲੱਦਾ ਹਰ ਭਾਲ।
ਠੀਕ ਹੈ, ਧੰਨ ਮੈਨੇ ਇੱਥੇ ਪੈਸੇ ਨਹੀਂ, ਧੰਨ ਦਾ ਅਰਥ ਤੇ ਇਸਤਰੀ। ਧੰਨ ਭਗਵੰਤੀ ਨਾਨਕਾ,
ਧੰਨ ਭਗਵੰਤੀ ਨਾਨਕਾ,
ਉਹ ਇਸਤਰੀ ਭਾਈ ਭਾਗਾਂ ਵਾਲੀ ਆ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਗੁਰਮੁਖ ਲੱਦਾ ਹਰ ਭਾਲ, ਜਿਨ੍ਹਾਂ ਨੇ ਹਰੀ ਗੁਰਮੁਖ ਜਿਹੜਾ ਸੀ ਖੋਜ ਕੇ, ਭਾਲ ਮੈਨੇ ਖੋਜ ਕੇ, ਲੱਦਾ ਮੈਨੇ ਲੱਭ ਲਿਆ। ਹਾਂਜੀ,
ਬੜ ਭਾਗੀ ਗੜ ਮੰਦਰ ਖੋਜਿਆ,
ਵੱਡਿਆਂ ਭਾਗਾਂ ਵਾਲਿਆਂ ਨੇ ਗੜ ਜਿਹੜਾ ਕਿਲਾ ਸੀ, ਸਰੀਰ ਜਿਹੜਾ ਹਰੀ ਦਾ ਮੰਦਰ ਸੀ, ਇਹਦੇ ਵਿੱਚ ਹਰੀ ਨੂੰ ਖੋਜ ਲਿਆ ਜੀ ਗੁਰੂ ਵਾਲੇ ਬਣ ਕੇ।
ਹਰ ਹਿਰਦੇ ਪਾਇਆ ਨਾਲ,
ਅਤੇ ਹਰੀ ਨੂੰ ਹਿਰਦੇ ਦੇ ਨਾਲ ਜਿਹੜਾ ਸੀ ਪਾ ਲਿਆ, ਹਿਰਦੇ ਦੇ ਸਾਥ ਹੀ ਹਰੀ ਨੂੰ ਪ੍ਰਾਪਤ ਕਰ ਲਿਆ, ਹਿਰਦੇ ਵਿੱਚੋਂ ਹਰੀ ਨੂੰ ਸਾਕਸ਼ਾਤ ਕਰ ਲਿਆ, ਪ੍ਰਗਟ ਕਰ ਲਿਆ। ਹਰੀ ਜਿਹੜਾ ਅੰਦਰ ਬੈਠਾ ਸੀ ਤਾਂ ਹਰੀ ਦਾ ਮੰਦਰ ਕਿਹਾ ਸੀ।
ਮਨਮੁਖ ਹੁੰਦਾ ਦਿਸ ਫਿਰ ਰਹਿ,
ਮਨਮੁਖ ਜਿਹੜੇ ਨੇ ਉਹ ਦਸਾਂ ਦਸਾਂ ਵਿੱਚ ਭਾਈ ਤੁਰੇ ਫਿਰੇ ਰਹਿੰਦੇ ਨੇ, ਕਦੇ ਕਿਧਰੇ ਨੂੰ ਤੁਰ ਗਏ, ਕਦੇ ਕਿਸੇ ਪਾਸੇ ਨੂੰ ਤੁਰ ਗਏ, ਚੈਨ ਨਹੀਂ, ਟੇਕ ਨਹੀਂ, ਸ਼ਾਂਤੀ ਨਹੀਂ, ਸੰਤੋਖ ਨਹੀਂ, ਕਿਉਂਕਿ
ਅਤ ਤ੍ਰਿਸ਼ਣਾ ਲੋਭ ਵਿਕਾਰ,
ਤਿਸਨਾ ਹੀ ਹੈ, ਪੈਰ ਚਰਾਰਾ ਹੋਣਾ ਨਹੀਂ ਹੈਗਾ,
ਨਹੀਂ।
ਹਾਂ, ਤਿਸਨਾ ਪੜ੍ਹ ਦਿਓ,
ਤਿਸਨਾ।
ਹਾਂ, ਠੀਕ ਹੈ। ਮਨਮੁਖ ਦਹਿ ਦਿਸ ਫਿਰ ਰਹੇ,
ਮਨ ਰਹੇ
ਅਤ ਤ੍ਰਿਸ਼ਣਾ ਲੋਭ ਵਿਕਾਰ,
ਅਤ ਤ੍ਰਿਸ਼ਣਾ ਲੋਭ ਵਿਕਾਰ।
ਹਾਂ, ਕਿਉਂਕਿ ਉਹਨਾਂ ਦੇ ਅੰਦਰ ਅਤਿ ਤ੍ਰਿਸ਼ਣਾ ਵਾ, ਲੋਭ ਹੈ, ਵਿਕਾਰੀ ਜੀਵਨ ਹੈ, ਇਸ ਕਰਕੇ ਮਨ ਨੂੰ ਤਾਂ ਸ਼ਾਂਤੀ ਹੈ ਨਹੀਂ, ਚੈਨ ਹੀ ਨਹੀਂ, ਦਸੇ ਦਸਾਂ ਵਿੱਚ ਫਿਰ ਰਹੇ ਨੇ।
ਮਾਇਆ ਮੋਹ ਨਾ ਚੁੱਕੇ,
ਮਾਇਆ ਦਾ ਮੋਹ ਭਾਈ ਉਹਨਾਂ ਦਾ ਕਦੇ ਚੁੱਕਦਾ ਹੀ ਨਹੀਂ, ਦੂਰੇ ਨਹੀਂ ਹੁੰਦਾ।
ਮਰ ਜੰਮੈ ਵਾਰੋ ਵਾਰ,
ਵਾਰੋ ਵਾਰ ਜੰਮਦੇ ਨੇ, ਵਾਰੋ ਵਾਰ ਹੀ ਮਰਦੇ ਨੇ।
ਸਤਿਗੁਰ ਸੇਵ ਸੁਖ ਪਾਇਆ,
ਹਾਂ, ਜਿਨ੍ਹਾਂ ਨੇ ਭਾਈ ਸਤਿਗੁਰਾਂ ਨੂੰ ਸੇਵ ਕਰਕੇ ਆਤਮਿਕ ਆਨੰਦ ਨੂੰ ਪਾ ਲਿਆ ਨਾ।
ਅਤ ਤ੍ਰਿਸ਼ਨਾ ਤਾਜ ਵਿਕਾਰ,
ਇੱਥੇ ਵੀ ਤ੍ਰਿਸ਼ਨਾ ਹੀ ਹੋਣੀ ਆ,
ਤ੍ਰਿਸ਼ਨਾ।
ਹਾਂ, ਉਹਨਾਂ ਨੂੰ ਅਤਿ ਤ੍ਰਿਸ਼ਨਾ ਅਤੇ ਜਿਹੜਾ ਸੀ ਵਿਕਾਰ, ਇਹਨਾਂ ਦਾ ਤਾਜ ਮੈਨੇ ਤਿਆਗ ਕਰ ਦਿੱਤਾ ਉਹਨਾਂ ਨੇ, ਸਤਿਗੁਰਾਂ ਨੂੰ ਸੇਵ ਕੇ ਸੁੱਖ ਉਹਨਾਂ ਨੇ ਸੁੱਖ ਪਾਉਣਾ ਕੀਤਾ। ਸੁੱਖ ਨਾ ਹੀ ਬਹੁਤੇ ਤਨ ਖਾਟੇ, ਬਹੁਤੇ ਤਨ ਵਿੱਚ ਵੀ ਸੁੱਖ ਨਹੀਂ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਨਾਟਕ ਚੇੜ ਕੇ ਵੇਖ ਕੇ ਵੀ ਸੁੱਖ ਨਹੀਂ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਬਾਹਰ ਦੇਸ਼ਾਂ 'ਚ ਆ ਕੇ ਵੀ ਭਾਈ ਕਮਾਈ ਕਰ ਲਈ, ਨਹੀਂ ਸੁੱਖ। ਇੱਥੇ ਕਿਹੜਾ ਕੈਨੇਡਾ 'ਚ ਦੁਖੀ ਨਹੀਂ ਹੈਗੇ, ਅਮੈਰੀਕਾ 'ਚ ਕਿਹੜਾ ਦੁਖੀ ਨਹੀਂ, ਲੰਡਨ ਵਗੈਰਾ 'ਚ ਕਿਹੜਾ ਦੁਖੀ ਨਹੀਂ। ਸੋ ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਫਿਰ ਮਹਾਰਾਜ ਸੁੱਖ ਕਿੱਥੇ ਹੈ? ਸਰਬ ਸੁੱਖਾ ਹਰ ਹਰ ਗੁਣ ਗਾਏ, ਇੱਥੇ ਸੁੱਖ ਹੈ। ਹਾਂਜੀ, ਦੇਹਲੀ ਦੀਪਕ ਹੈ, ਤਿਸ਼ਨਾ ਨਾਲ ਵੀ ਲੱਗ ਗਿਆ, ਵਿਕਾਰਾਂ ਨਾਲ ਵੀ ਲੱਗਿਆ, ਇਸ ਕਰਕੇ ਤਜ ਸ਼ਬਦ ਜਿਹੜਾ ਹੈ ਦੇਹਲੀ ਦੀਪਕ ਹੈ। ਦੇਹਲੀ ਦੀਪਕ ਦੋਹੀਂ ਪਾਸੇ ਲੱਗ ਜਾਵੇ, ਦੋਹੀਂ ਪਾਸੇ ਲੱਗ ਕੇ ਅਰਥ ਦੇ ਦੇਵੇ। ਹੁਣ ਸੱਜਣਾ ਕੀ ਤਿਸ਼ਨਾ ਦਾ ਵੀ ਤਿਆਗ ਕੀਤਾ ਹੈ, ਤਿਸ਼ਨਾ ਨਾਲ ਵੀ ਤਜ ਆ ਗਿਆ, ਤਿਸ਼ਨਾ ਛੱਡ ਦੀ ਸੀ, ਹੋਰ ਕੀ ਛੱਡਿਆ? ਤਜ ਵਿਕਾਰ, ਵਿਕਾਰ ਛੱਡ ਦਿੱਤੇ, ਦੋਹੀਂ ਪਾਸੇ ਲੱਗ ਗਿਆ ਨਾ ਤਜ। ਸੋ ਤਜ ਇਸ ਕਰਕੇ ਦੇਹਲੀ ਦੀਪਕ ਅਲੰਕਾਰ ਹੈ ਇਹ, ਜਿਵੇਂ ਜਪਜੀ ਸਾਹਿਬ ਚ ਆਉਂਦਾ ਹੈ, ਪਾਤਾਲ ਨਾ ਪਾਤਾਲ ਲੱਖ ਆਗਾਸਾਂ ਆਗਾਸ, ਉੱਥੇ ਲੱਖ ਸ਼ਬਦ ਦੇਹਲੀ ਦੀਪਕ ਹੈ, ਪਤਾਲਾਂ ਨਾਲ ਵੀ ਲੱਗ ਗਿਆ, ਹੋਰ ਕਿਹਦੇ ਨਾਲ? ਹਾਂ, ਕੀ ਲੱਗ ਗਿਆ? ਸੋ ਫਿਰ ਦੇਹਲੀ ਦੀਪ ਕੀ ਹੋਇਆ? ਆਕਾਸ਼ ਕੇ ਪਤਾਲ, ਹਾਂ, ਲੱਖ ਸ਼ਬਦ ਦੇਹਲੀ ਦੀਪਕ ਹੋਇਆ। ਹਾਂ, ਸਾਰੇ ਗਿਆਨੀ ਬੈਠੇ, ਚਲ
ਜਨਮ ਮਰਨ ਕਾ ਦੁੱਖ ਗਿਆ,
ਠੀਕ, ਉਹਨਾਂ ਦਾ ਜੰਮਣ ਮਰਨ ਦਾ ਫਿਰ ਭਾਈ ਦੁੱਖ ਚੱਲ ਗਿਆ।
ਜਨ ਨਾਨਕ ਸ਼ਬਦ ਵਿਚਾਰ।
ਸੋ ਦੁੱਖ ਦੇ ਇੱਥੇ ਨੂੰ ਕੱਖ ਨੌਕੜਨ, ਸਭ ਤੋਂ ਵੱਡਾ ਦੁੱਖ ਹੈ ਜੰਮਣ ਅਤੇ ਮਰਨ ਦਾ। ਇੱਕ ਦੁੱਖ ਦੀ ਗੱਲ ਜਿਹੜੀ ਹੋ ਰਹੀ ਹੈ, ਇਹ ਭਾਰੀ ਦੁੱਖ ਹੈ, ਇਹ ਚੱਲ ਗਿਆ। ਸੋ ਸੁੱਖ ਜਿਹੜਾ ਹੁੰਦਾ ਉਹਦੇ ਮੈਂ ਉਕੜਾ ਜਾਂਦਾ ਇਹਦੇ ਮੁਕਾਬਲੇ 'ਤੇ, ਜਿੱਥੇ ਫਿਰ ਜੰਮਣ ਮਰਨ ਹੈ ਨਹੀਂ, ਉਹ ਸੁੱਖ ਫਿਰ ਗੁਣਾਂ ਦੇ ਸ਼ਬਦ ਦੀ ਵਿਚਾਰ ਕਰਨ ਕਰਕੇ ਜੰਮਣ ਅਤੇ ਮਰਨ ਦਾ ਜਿਹੜਾ ਦੁੱਖ ਸੀ ਵੱਡਾ ਭਾਰੀ ਚਲਾ ਗਿਆ। ਜੰਮਣ ਮਰਨ ਕਿਸ ਕਰਕੇ ਆ ਜੀ? ਕਿਉਂ ਜੰਮਦੇ ਮਰਦੇ? ਅਗਿਆਨ ਕਰਕੇ।
ਹਰ ਹਰ ਨਾਮ ਧਿਆਈਐ।
ਆ ਮਾਇਕ ਬਹੁਤਾ ਦੂਰ ਪਿਆ, ਥੋੜ੍ਹਾ ਲਾਗੇ ਕਰ ਲਓ।
ਹਰ 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 ਨਾਮ ਧਿਆਈਐ, ਮਨ ਹਰ ਦਰਗਹਿ ਪਾਵੇ ਮਾਨ।
ਹਾਂਜੀ ਹਾਂਜੀ, ਪੜ੍ਹਿਓ ਦੁਬਾਰੇ।
ਹਰ ਹਰ ਨਾਮ ਧਿਆਈਐ,
ਧਿਆਏ ਮਨ,
ਧਿਆਏ
ਮਨ ਤੇ ਵਿਸ਼ਰਾਮ ਕਰਾਂਗੇ,
ਧਿਆਏ ਮਨ।
ਇਹਦਾ ਭੁਲੇਖਾ ਪੈ ਜਾਂਦਾ, ਮਨ ਉੱਧਰ ਲੱਗ ਜਾਂਦਾ, ਮਨ ਹਰ ਦਰਗਾਹ ਹੋ ਜਾਂਦਾ ਹੈ। ਇਸ ਕਰਕੇ ਵਿਸ਼ਰਾਮ ਮਨ ਤੇ ਕਰੋ। ਹਰ ਹਰ ਨਾਮ ਧਿਆਏ ਮਨ,
ਹਰ ਹਰ ਨਾਮ ਧਿਆਏ ਮਨ।
ਉਹ ਮੇਰੇ ਪਿਆਰੇ ਮਨਾ, ਹਰ ਹਰ ਨਾਮ ਨੂੰ ਧਿਆ ਲਿਆ ਕਰ, ਕੀ ਫਲ ਹੋਊਗਾ ਜੀ?
ਹਰ ਦਰਗਹਿ ਪਾਵੇ ਮਾਨ,
ਪਾਵਹਿ
ਪਾਵਹਿ,
ਹਰੀ ਦੇ ਦਰਗਾਹ ਵਿੱਚ ਮਾਨ ਪਾਵੇਗਾ ਜੇ ਜਪਿਆ ਕਰੇ। ਛਿੱਤਰ ਪਲੇਟ 'ਤੇ ਬਚ ਜਾਏਗਾ, ਹੁਣੇ ਕਿਹਾ ਸੀ ਡੰਡਾ ਬੜਾ ਵੱਡਾ ਭਾਰੀ ਹੈ, ਹਾਂਜੀ ਉਹ ਵੱਜਣ ਤੋਂ ਬਚ ਜਾਊ। ਹਾਂਜੀ ਹਾਂਜੀ ਹਾਂਜੀ, ਆਹੋ ਸੋਲੇ 'ਚ ਰੋਜ਼ ਪੜ੍ਹ ਕੇ ਪੈਂਦੇ ਨਹੀਂ, ਜਮਕਾਲ ਸਹਿ ਹੈ ਸਿਰ ਡੰਡਾ ਹੈ, ਅਤੇ ਕੁਛ ਸੱਤ ਕੀ ਹੋਇਆ? ਜਦੋਂ ਪੈਂਦੇ ਆ ਉਹਨਾਂ ਨੂੰ ਪਤਾ ਹੁੰਦਾ, ਪੁੱਛਿਆ ਕਰੋ ਕਾਹਤੇ ਰੋਂਦਾ ਹੈ। ਹੈਂਜੀ ਕੀ ਕਹਿੰਦੇ? ਹਾਂ ਪਤਾ ਤਾਂ ਉਹੀ ਤਾਂ ਕਹਿੰਦੇ ਮਾਂ ਜੀ, ਤਬ ਸੁੱਤਾ ਨਰ ਜਾਗੀ ਹੈ, ਤਾਂ ਹੁਣ ਤਾਂ ਆਇਆ ਸੀ ਨਾ, ਸੁੱਤਾ ਹੋਇਆ ਉਦੋਂ ਹੀ ਜਾਗਦਾ ਨਾ, ਤਾਂ ਭਾਰੀ ਡੰਡਾ ਵੱਜਦਾ ਸਿਰ 'ਚ। ਹਾਂਜੀ ਸੋ ਬਾਣੀ ਤਾਂ ਸੱਤ ਹੈ, ਇਹ ਤਾਂ ਜੋ ਕਿਹਾ ਜੋ ਕਿਹਾ ਠੀਕ ਹੀ ਕਿਹਾ। ਹਾਂਜੀ
ਕਿਲ ਵਿਖ ਪਾਪ ਸਭ ਕੱਟੀ ਹੈ,
ਹਾਂ
ਹੋਮੇ ਚੁੱਕੇ ਗੁਮਾਨ,
ਚੁੱਕਾ ਕੱਕੇ ਦੁਲਾਵਾਂ ਲਾ ਕੇ ਚੁੱਕਾ ਹੈ,
ਹੋਮੇ ਚੁੱਕੇ ਗੁਮਾਨ,
ਠੀਕ ਹੈ। ਉਹਨਾਂ ਦੇ ਕਿਲ ਵਿਖ ਪਾਪ ਜਿਹੜੇ ਸੀ ਸਾਰੇ ਕੱਟੇ ਜਾਂਦੇ ਨੇ, ਜਿਹੜੇ ਆਪਾਂ ਪੜ੍ਹੇ ਸੀ ਕੱਲ੍ਹ ਜਾਂ ਪਰਸੋਂ, ਚਾਰੇ ਜਿਹੜੇ ਸੀ, ਸੋ ਉਹ ਕਿਲ ਵਿਖ ਪਾਪ ਜਿਹੜੇ ਨੇ ਸਾਰੇ ਕੱਟੇ ਜਾਂਦੇ ਨੇ, ਹੋਮੇ ਵੀ ਗੁਮਾਨ ਵੀ ਚੁੱਕਾ ਦੂਰ ਹੋ ਜਾਂਦਾ ਹੈ।
ਗੁਰਮੁਖ ਕਮਲ ਕਮਲ ਵਿਗਾਸਿਆ
ਵਿਕਸਿਆ
ਵਿਕਸਿਆ,
ਹਾਂ ਗੁਰਮੁਖਾਂ ਦਾ ਹਿਰਦਾ ਕਮਲ ਫਿਰ ਭਾਈ ਜਿਹੜਾ ਵਿਕਸਿਆ ਮੈਨੇ ਖਿੜ ਪੈਂਦਾ, ਮਨ ਖਿੜਿਆ ਹਰਿਆ ਬਾਗ ਹੋ ਜਾਂਦਾ ਅੰਦਰ ਉਹਨਾਂ ਦੇ, ਸਭ
ਸਭ ਆਤਮ ਬ੍ਰਹਮ ਪਛਾਣ,
ਉਹਨਾਂ ਨੇ ਫਿਰ ਸਾਰਿਆਂ ਨੂੰ ਜਿਹੜਾ ਸੀ ਆਤਮਾ ਨੂੰ ਜਿਹੜਾ ਸੀ ਬ੍ਰਹਮ ਰੂਪ ਕਰਕੇ ਪਹਿਚਾਨਣਾ ਕੀਤਾ, ਜਾਂ ਜਿਹੜਾ ਸੀ ਸਾਰਿਆਂ ਵਿੱਚ ਆਤਮ ਰੂਪ ਜਾਣ ਲਿਆ ਬ੍ਰਹਮ ਨੂੰ। ਹਾਂ
ਹਰ ਹਰ ਕਿਰਪਾ
ਤਾਰ, ਇਉਂ ਵੀ ਅਰਥ ਕੀਤਾ ਨਾ ਟਕਸਾਲ 'ਚ, ਸਭ ਆਤਮ ਆਤਮ ਰੂਪ ਪਰਮੇਸ਼ੁਰ ਨੂੰ ਜਿਹੜਾ ਸੀ ਨਾ ਬ੍ਰਹਮ ਰੂਪ ਆਤਮ ਰੂਪ ਸਾਰਿਆਂ ਨੂੰ ਪਹਿਚਾਣ ਲਿਆ ਉਹਨਾਂ ਨੇ, ਹਰੇਕ ਵਿੱਚ ਵੀ ਉਹੀ ਬੈਠਾ। ਹਾਂਜੀ
ਹਰ ਹਰ ਕਿਰਪਾ ਤਾਰੇ ਤਾਰੇ ਪ੍ਰਭ ਜਿਨ ਨਾਨਕ ਜਪ ਹਰ ਨਾਮ,
ਉਹਦਾ ਦੁਬਾਰੇ ਵੀ ਇੱਕ ਹੋਰ ਅਰਥ ਕਰ ਲਈਏ। ਗੁਰਮੁਖ ਕਮਲ ਵਿਕਸਿਆ,
ਗੁਰਮੁਖ ਕਮਲ ਵਿਕਸਿਆ,
ਗੁਰਮੁਖਾਂ ਦਾ ਕਮਲ ਹਿਰਦਾ ਜਿਹੜਾ ਭਾਈ ਵਿਕਸਿਆ ਖਿੜ ਪੈਂਦਾ, ਸਭ ਆਤਮ ਬ੍ਰਹਮ ਪਛਾਣ,
ਆਤਮ ਬ੍ਰਹਮ ਪਛਾਣ,
ਉਹਨਾਂ ਨੇ ਜਿਹੜਾ ਆਤਮ ਬ੍ਰਹਮ ਪਰਮੇਸ਼ੁਰ ਸੀ, ਆਤਮ ਸਰੂਪ ਬ੍ਰਹਮ ਪਰਮੇਸ਼ੁਰ ਸੀ, ਉਹਨੂੰ ਪਛਾਣ ਲੈਣਾ ਕੀਤਾ ਸਭ ਥਾਈਂ। ਅੱਗੇ ਜੀ,
ਹਰ ਹਰ ਕਿਰਪਾ ਤਾਰੇ ਪ੍ਰਭ,
ਤਾਰੇ ਪ੍ਰਭ ਸਾਰੀ ਇੱਦਾਂ ਲੱਗ ਗਈ ਨਾ,
ਤਾਰੇ ਪ੍ਰਭ ਜਿਨ ਨਾਨਕ ਜਪ ਹਰ ਨਾਮ,
ਹਾਂ ਜਿਹਨਾਂ ਦੇ ਉੱਤੇ ਭਾਈ ਹਰੀ ਵਾਹਿਗੁਰੂ ਨੇ ਹਰ ਪ੍ਰਕਾਰ ਕਿਰਪਾ ਧਾਰਨੀ ਕੀਤੀ ਹੈ, ਮਹਾਰਾਜ ਕਹਿੰਦੇ ਉਹ ਜਪ ਹਰ ਨਾਮ, ਉਹੀ ਹਰੀ ਦੇ ਨਾਮ ਨੂੰ ਜਪਣਾ ਕਰਦੇ ਨੇ ਮਨ ਕਰਕੇ ਬਾਣੀ ਕਰਕੇ, ਬਿਨਾਂ ਕਿਰਪਾ ਤੋਂ ਜਪਿਆ ਨਹੀਂ ਜਾਂਦਾ। ਹਾਂਜੀ
ਤਨਾਸਰੀ
ਕਹਿ ਦਿੰਦੇ ਨੇ ਕੀ ਲੈਣਾ ਗੋਰਖ ਧੰਦੇ ਤੋਂ, ਨਹੀਂ ਜਪਦੇ।
ਤਨਾਸਰੀ ਤਨਵੰਤੀ ਜਾਣੀਐ
ਭਾਈ ਤੇ
ਭਾਈ,
ਪੜ੍ਹੋ ਸਾਰੇ।
ਤਨਾਸਰੀ ਤਨਵੰਤੀ ਜਾਣੀਐ ਭਾਈ, ਜਾਂ ਸਤਿਗੁਰੂ ਕੀ ਕਾਰ ਕਮਾਏ।
ਤਨਾਸਰੀ ਵੀ ਇੱਥੇ ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ, ਧਨ ਪਲੱਸ ਅਸੁਰੀ। ਹਾਂ ਅਸੁਰੀ ਸੰਪਦਾ ਵਾਲਾ ਧਨ ਉਹ ਕੀ ਹੁੰਦਾ, ਸੋ ਇੱਕ ਦੈਵੀ ਸੰਪਦਾ ਹੁੰਦੀ ਹੈ, ਇੱਕ ਅਸੁਰੀ ਸੰਪਦਾ ਹੁੰਦੀ ਹੈ। ਅਸੁਰ ਦੇਵਤਿਆਂ ਦੈਵੀ ਦੇਵਤਿਆਂ ਨੂੰ ਕਹਿ ਦਿੰਦੇ ਹਾਂ, ਅਸੁਰ ਰਾਕਸ਼ਾਂ ਨੂੰ। ਰਾਕਸ਼ਾਂ ਵਾਲਾ ਧਨ ਜਾਂ ਦੇਵਤਿਆਂ ਵਾਲਾ ਧਨ ਕੀ ਹੈ? ਦੈਵੀ ਸੰਪਦਾ ਕੀ ਹੈ? ਸੱਤ, ਸੰਤੋਖ, ਦਇਆ, ਧਰਮ ਵਿਚਾਰ, ਪਰਪਕਵਾਰ ਵਾਲੇ ਗੁਣ, ਇਹ ਸਾਰੀ ਦੇਵਾ ਸੰਪਦੀ ਹੈ, ਨਾਮ ਦਾ ਜਪਣਾ। ਸੋ ਅਸੁਰੀ ਸੰਪਦਾ ਕੀ ਹੈ? ਦੇ ਉਲਟ ਅਸੱਤ, ਅਤੇ ਸੰਤੋਖ ਦੇ ਉਲਟ ਕੀ ਹੈ? ਲਾਲਚ। ਦਇਆ ਦੇ ਉਲਟ ਕੀ ਹੈ? ਨਿਰਦਈ ਹੋਣਾ। ਸੋ ਧਰਮ ਦੇ ਉਲਟ ਕੀ ਹੈ? ਅਧਰਮੀ ਹੋਣਾ, ਵਿਚਾਰ ਤੋਂ ਸੱਖਣੇ ਹੋਣਾ। ਇਹ ਸਾਰੀ ਅਸੁਰੀ ਸੰਪਦਾ ਹੈ। ਸੋ ਜਿਹੜੇ ਭਾਈ ਜਿਹੜੀ ਅਸੁਰੀ ਸੰਪਦਾ ਰੂਪ ਜਿਹੜੀ ਧਨ ਸੀ ਨਾ, ਧਨਵੰਤੀ ਜਾਣੀ ਗਈ, ਹਾਂਜੀ, ਉਹਦੇ ਉਲਟ ਇਹ ਜੇ ਤਾਂ ਸਤਿਗੁਰ ਕੀ ਕਾਰ ਜਾਂ ਸਤਿਗੁਰ ਕੀ ਕਾਰ ਕਮਾਏ, ਜੇ ਤਾਂ ਸਤਿਗੁਰਾਂ ਦੀ ਕਾਰ ਕਮਾਈ ਹੈ, ਫਿਰ ਤਾਂ ਭਾਈ ਉਹ ਦੈਵੀ ਸੰਪਦਾ ਵਾਲੀ ਹੈ, ਅਸੁਰੀ ਸੰਪਦਾ ਵਾਲੀ ਨਹੀਂ ਜਾਣੀ ਜਾਂਦੀ। ਜੇ ਸਤਿਗੁਰ ਕੀ ਕਾਰ ਕਮਾਈ ਨਹੀਂ, ਫਿਰ ਉਹ ਜਿਹੜੀ ਆ ਅਸੁਰੀ ਸੰਪਦਾ ਵਾਲੀ ਧਨਵੰਤੀ ਜਾਣੀ ਜਾਂਦੀ ਹੈ। ਇਹ ਭਾਵ ਹੈ ਇਹਦਾ।
ਤਨ ਮਨ ਸੌਪੇ ਜੀ ਸੌ।
ਤਨਾਸਰੀ ਰਾਗਣੀ ਦਾ ਵੀ ਨਾਂ ਸੀ, ਆਪਾਂ ਅੱਗੇ ਪੜ੍ਹਿਆ ਸੀ ਨਾ ਤਨਾਸਰੀ ਰਾਗਣੀ। ਹਾਂ, ਤਨਾਸਰੀ ਰਾਗਣੀ ਗਾਈ ਹੋਈ ਉਹਨਾਂ ਦੀ ਭਾਈ ਧਨਵੰਤੀ ਧਨ ਵਾਲੀ ਹੁੰਦੀ ਹੈ, ਜਿਨ੍ਹਾਂ ਨੇ ਸਤਿਗੁਰ ਦੀ ਕਾਰ ਕਮਾਈ ਹੈ। ਨਹੀਂ ਤਾਂ ਗਾਈ ਤਾਂ ਸਾਰੇ ਜਾਂਦੇ ਆ ਨਾ, ਮੈਂ ਤਨਾਸਰੀ ਰਾਗਣੀ ਗਾ ਕੇ ਆਇਆ, ਪਰ ਉਹਦੇ ਮੁਤਾਬਕ ਬਣਾਇਆ ਨਹੀਂ ਆਪਣੇ ਆਪ ਨੂੰ ਜੀਵਨ ਨੂੰ। ਗਾਵਿਆ ਸੁਣਿਆ ਤਿੰਨ ਘਰ ਥਾਂਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸੋ ਕੋਈ ਗਾਵੈ ਰਾਗੀ ਨਾਦੀ ਬੇਦੀ ਵਾ ਭਾਂਤ ਕਰ, ਨਹੀਂ ਹਰ ਹਰ ਭੇਜਾ ਰਾਮ ਰਾਜੇ। ਸੋ ਧਨਾਸਰੀ ਰਾਗਣੀ ਗਾਈ ਹੋਈ ਉਹਨਾਂ ਦੀ ਭਾਈ ਧਨਵੰਤੀ ਬਣਦੀ ਹੈ, ਹਾਂ, ਜਿਨ੍ਹਾਂ ਨੇ ਸਤਿਗੁਰ ਦੀ ਕਾਰ ਕਮਾਈ ਹੈ। ਇਹ ਵੀ ਅਰਥ ਦਾ ਮਿੰਟ ਸਾਰਜ ਕੀਤਾ ਜਾਂਦਾ, ਸੰਪਰਦਾਇ ਅਰਥ ਹੈ। ਇਹ ਗ੍ਰੈਮਰ ਮੁਤਾਬਕ ਦੇਖੋ, ਧਨ
ਆਸਰੀ
ਰਹਿ ਕੀ ਗਿਆ, ਹਾਂਜੀ, ਹਾਂ। ਇਹਦੇ 'ਚ ਜਿਹੜੀ ਸੀ ਨਾ, ਫਿਰ ਜਿਵੇਂ ਆਪਾਂ ਕਈ ਵਾਰੀ ਕਹਿੰਦੇ ਹੁੰਦੇ ਹਾਂ ਵੀ ਇੱਥੇ ਅਧਿਆਹਾਰ ਕੀਤਾ, ਦੈਵੀ ਸੰਪਦਾ ਦਾ ਅਧਿਆਹਾਰ ਕੀਤਾ, ਉਹਦੇ ਨਾਲ ਮਿਲਦੀ ਚੀਜ਼ ਨੂੰ ਲਾ ਲੈਣਾ। ਕਈ ਵਾਰ ਹੁੰਦਾ ਸੱਤ 'ਤੇ ਆ ਜਾਂਦਾ, ਜਿਵੇਂ ਕਹਿ ਲਓ ਵੀ ਪੰਜ ਤੱਤਾਂ ਦਾ ਸਰੀਰ ਬਣਿਆ ਹੋਇਆ, ਤੱਤ ਦੋ ਉੱਥੇ ਕਹਿ ਦਿੰਦੇ ਨੇ ਮਹਾਰਾਜ ਜੀ, ਤਿੰਨ ਫਿਰ ਕੋਲੋਂ ਲਾਉਣੇ ਪੈਂਦੇ ਨੇ। ਇਸੇ ਤਰ੍ਹਾਂ ਹੀ ਜਿਹੜੀ ਚੀਜ਼ ਫਿਰ ਉਹਦੇ ਨਾਲ ਮਿਲਦੀ ਹੋਈ, ਜਿਹਦੇ ਵਿੱਚੋਂ ਕੋਲੋਂ ਲਾ ਲਈਏ, ਉਹਨੂੰ ਫਿਰ ਕਹਿੰਦੇ ਨੇ ਇਹਨੂੰ ਅਧਿਆਹਾਰ ਕੀਤਾ। ਹੁਣ ਦੈਵੀ ਸੰਪਦਾ ਦਾ ਅਧਿਆਹਾਰ ਕੀਤਾ, ਭਾਈ ਵੀਰ ਸਿੰਘ ਜੀ ਇਹਨੂੰ ਕਹਿੰਦੇ ਨੇ ਇਹਦੇ ਵਿੱਚ ਧੁਨੀ ਪਈ ਹੈ, ਆਹ ਚੀਜ਼ ਦੀ ਇਹਦੇ ਵਿੱਚੋਂ ਚੀਜ਼ ਛੁਪੀ ਹੋਈ ਹੈ, ਉਹਦੀ ਧੁਨ ਹੈ, ਹਾਂਜੀ। ਸੋ ਇੱਥੇ ਦੈਵੀ ਸੰਪਦਾ ਦੀ ਧੁਨੀ ਸੀ, ਉਹਦਾ ਆਪਾਂ ਨੇ ਅਧਿਆਹਾਰ ਕੀਤਾ ਅਰਥ ਦੀ ਸਪਸ਼ਟਤਾ ਵਾਸਤੇ। ਠੀਕ ਆ, ਹੁਣ ਸਮਝ ਆਈ, ਹਾਂਜੀ, ਹਾਂ, ਚਲੋ।
ਤਨ ਮਨ ਸੌਪੇ ਜੀ ਸੌ ਭਾਈ।
ਇੱਥੇ ਵੀ ਸੌ ਫੇਰ ਆ ਗਿਆ ਨਾ, ਦੇਖੇ ਹੁਣ ਇੱਥੇ ਸੌ ਦਾ ਅਰਥ ਨਾਲ, ਪਿੱਛੇ ਕੀ ਕੀਤਾ ਜੀ ਸੌ ਦਾ ਅਰਥ ਸੈਂਕੜੇ। ਸੋ ਇਸ ਲਈ ਆਪਣੇ ਤਨ ਮਨ ਨੂੰ ਸੌਂਪ ਦੇਵੇ ਜੀ ਦੇ ਸਮੇਤ ਹੀ ਗੁਰੂ ਸਾਹਿਬ ਜੀ ਨੂੰ, ਫਿਰ
ਲਏ ਹੁਕਮ ਫਿਰਾਓ।
ਹਾਂ, ਫਿਰ ਜਿਹੜਾ ਸੀ ਲਏ ਹੁਕਮ ਫਿਰਾਓ, ਫਿਰ ਜਿਹੜੀ ਹੁਣ ਫਿਰ ਅਧਿਆਹਾਰ ਕਰਾਂਗੇ, ਸੌਂਪਣਾ ਕਿਹਨੂੰ ਸੀ? ਹੁਣ ਇੱਥੇ ਲਿਖਿਆ ਤਾਂ ਨਹੀਂ ਹੋਵੇ ਗੁਰੂ ਨੂੰ ਸੌਂਪੇ, ਵਾਹਿਗੁਰੂ ਜੀ, ਭੈਣ ਜੀ, ਹੁਣ ਇੱਥੇ ਲਿਖਿਆ ਤਾਂ ਨਹੀਂ ਹੋਵੇ ਤਨ ਮਨ ਕਿਹਨੂੰ ਸੌਂਪਣਾ, ਇੰਨਾ ਹੀ ਕਿਹਾ ਸੌਂਪੇ, ਕਿਹਨੂੰ ਸੌਂਪੇ? ਜੀ ਉਹਦਾ ਜੀ ਦੇ ਨਾਲ, ਇਹ ਤਾਂ ਸੌਂਪਣਾ ਹੋ ਗਿਆ, ਤਨ ਵੀ ਸੌਂਪਣਾ, ਮਨ ਵੀ ਸੌਂਪਣਾ, ਜੀ ਵੀ ਸੌਂਪਣਾ, ਸੌਂਪਣਾ ਕਿਹਨੂੰ ਹੈ?
ਸਤਿਗੁਰੂ ਕੀ ਕਾਰ।
ਫਿਰ ਸਤਿਗੁਰੂ ਦਾ ਅਧਿਆਹਾਰ ਕੀਤਾ ਨਾ ਆਪਾਂ ਨੇ, ਸਮਝੇ ਨਾ, ਹਾਂ, ਇਹਨੂੰ ਕਹਿੰਦੇ ਨੇ ਅਧਿਆਹਾਰ ਕਰਨਾ। ਤਨ ਮਨ ਵੀ ਜੀ ਦੇ ਸਮੇਤ ਸੌਂਪ ਦੇਵੇ ਆਪਣੇ ਗੁਰੂ ਨੂੰ, ਭਾਈ ਲਏ ਹੁਕਮ ਫਿਰਾਓ,
ਲਏ ਹੁਕਮ ਫਿਰਾਓ।
ਹਾਂ, ਫਿਰ ਜਿਹੜਾ ਅਸੁਰੀ ਸੰਪਦਾ ਵਾਲੀ ਬੁੱਧੀ ਸੀ ਉਹਦੇ ਵੱਲੋਂ ਫਿਰਾਓ ਮਨ ਨੂੰ, ਬੁੱਧੀ ਨੂੰ ਮੋੜ ਲਿਆ, ਫੇਰ ਲਿਆ। ਹੁਣ ਫਿਰ ਇੱਥੇ ਅਸੁਰੀ ਸੰਪਦਾ ਦਾ ਅਧਿਆਹਾਰ ਕਰਨਾ ਪਿਆ, ਫਿਰਾਓ ਕਿੱਧਰੋਂ ਫੇਰਿਆ ਮਨ ਨੂੰ? ਅਸੁਰੀ ਸੰਪਦਾ ਵੱਲੋਂ ਉਹਦੇ ਹੁਕਮ ਵਿੱਚ ਆ ਕੇ, ਹੁਕਮ ਨੂੰ ਮੰਨ ਕੇ। ਹਾਂ,
ਜੈ ਬੈਸ ਬੇਸਾਵ ਹੈ,
ਪਹਿਲਾਂ ਠੀਕ ਸੀ, ਬੈਸਾਵ ਹੈ,
ਬੈਸਾਵ ਹੈ, ਜੈ ਬੈਸਾਵ ਹੈ ਵੈਸੇ ਹੀ ਪਾਈ।
ਹਾਂ, ਜਿੱਥੇ ਗੁਰੂ ਬਿਠਾਵੇ ਉੱਥੇ ਬੈਠ ਜਾਈਏ। ਹਾਂ,
ਜੈ ਭੇਜ ਹੈ ਤੈ ਜਾ,
ਜਿੱਥੇ ਭੇਜ ਦੇਣ ਉੱਥੇ ਜਾਈਏ ਗੁਰੂ ਦੀ ਆਗਿਆ ਵਿੱਚ। ਜਿਵੇਂ ਗੁਰੂ ਅਰਜਨ ਸਾਹਿਬ, ਗੁਰੂ ਰਾਮਦਾਸ ਜੀ ਨੇ ਪਿਰਥੀਏ ਨੂੰ ਕਿਹਾ ਸੀ, ਜਾਓ ਜੀ ਲਿਹਾ ਆਪਣੇ ਲਾਹੌਰ, ਤੁਹਾਡੇ ਤਾਇਆ ਸੀ ਹਰੀ ਮਲ ਦੇ ਲੜਕੇ ਦਾ ਭਰਾ ਦਾ ਜਿਹੜਾ ਹੈਗਾ ਤਾਏ ਦੇ ਪੁੱਤਰ ਦਾ ਵਿਆਹ ਹੈ, ਵਿਆਹ 'ਚ ਜਾਓ ਤੁਸੀਂ। ਪਿਰਥੀ ਨੇ ਸੋਚਿਆ ਵੀ ਜੇ ਮੈਂ ਲਾਹੌਰ ਚੱਲ ਗਿਆ ਮਗਨੋਂ ਕਿਤੇ ਗੁਆਰਜਨ ਦੇਵ ਨੂੰ ਗੱਦੀ ਨਾ ਦੇ ਦੇਣ, ਤਾਂ ਮੰਨਿਆ ਨਹੀਂ ਹੁਕਮ, ਗਿਆ ਨਹੀਂ ਮਹਾਰਾਜ ਦੇ ਗਏ ਤੇ ਜਵਾਬ ਦੇ ਦਿੱਤਾ ਮਹਾਰਾਜ ਜੇ ਮੈਂ ਜਾਊਂਗਾ ਤਾਂ ਮਗਨੋਂ ਕੰਮ ਕਾਰ ਤਾਂ ਕਿੰਨੇ ਨੇ, ਮੈਂ ਲੰਗਰ ਦੀ ਡਿਊਟੀ ਆ ਮੇਰੀ ਸੰਭਾਲਣ ਦੀ, ਹੋਰ ਸੰਗਤਾਂ ਆਈਆਂ ਨੂੰ ਮੈਂ ਸੰਭਾਲਦਾ, ਪੈਸਾ ਟੁੱਕਣ ਮੈਂ ਸੰਭਾਲਦਾ, ਇਹ ਕੌਣ ਸਾਂਭੂਗਾ, ਮੈਂ ਨਹੀਂ ਜਾਣਾ। ਮਹਾਦੇਵ ਨੂੰ ਕਿਹਾ, ਉਹ ਵੀ ਨਾ ਗਿਆ। ਮਹਾਦੇਵ ਜੀ ਕਹਿਣ ਲੱਗੇ ਮੈਂ ਤਾਂ ਮੈਂ ਵਿਆਹਾਂ 'ਚ ਜਾ ਕੇ ਕਰਨਾ, ਮੈਂ ਤਾਂ ਉਹਨੇ ਬਰਖਤਤਾ ਦੀ ਛੜ ਮਾਰੀ, ਮੇਰਾ ਸੰਸਾਰ ਨਾਲ ਕੋਈ ਅਟੈਚਮੈਂਟ ਨਹੀਂ। ਗੁਰਾਜਨ ਸਾਹਿਬ ਨੂੰ ਆਖਿਆ ਮਰਚੇ ਪਾਸ ਹੁਕਮ ਮੰਨ ਕੇ ਲਾਹੌਰ ਗਏ ਨੇ। ਫਿਰ ਇਹ ਵੀ ਕਿਹਾ ਸੀ ਜਿੰਨਾ ਚਿਰ ਬੁਲਾਈਏ ਨਾ ਆਈ ਨਾ, ਬੁਲਾਏ ਬਿਨਾਂ ਬੁਲਾਏ ਨਹੀਂ ਆਉਣਾ। ਫਿਰ ਕਿੰਨਾ ਚਿਰ ਰਹੇ ਨੇ ਉੱਥੇ, ਜਿੰਨਾ ਚਿਰ ਬੁਲਾਏ ਨਹੀਂ ਆਏ, ਬੈਠੇ ਰਹੇ ਨੇ ਉੱਥੇ ਸਿਵੇਂ ਹੀ। ਸੁਖਦੇਵ ਮੁਨੀ ਹੋਇਆ ਪਿੱਛੇ ਆਪਾਂ ਵਿਚਾਰਿਆ ਸੀ, ਪੱਤਲਾਂ ਪਈਆਂ ਸਿਰ 'ਚ। ਰਾਜਾ ਜਨਕ ਨੇ ਕਿਹਾ ਜੇ ਗੁਰਦੀਖਿਆ ਲੈਣੀ ਆ ਨਾ, ਇੱਥੇ ਖੜ੍ਹਾ ਰਹਿ, ਤੇਰੇ ਸਿਰ 'ਤੇ ਲੋਕਾਂ ਦੇ ਲੰਗਰ ਦੇ ਜੂਠੇ ਪੱਤਲਾਂ ਸਿਰ 'ਤੇ ਪਾਓ ਇਹਦੇ, ਅਤੇ ਫਿਰ ਕਿਤੇ ਨਾਮ ਦੇਵਾਂਗੇ। ਪੈਂਦੀਆਂ ਰਹੀਆਂ 12 ਸਾਲ ਖੜ੍ਹਾ ਰਿਹਾ, ਜਿੱਥੇ ਖੜ੍ਹਾ ਤਾਂ ਖੜ੍ਹਾ ਰਿਹਾ, ਪਈ ਗਈਆਂ ਨੇ, ਫਿਰ ਕਿਤੇ ਨਾਮ ਮਿਲਿਆ। ਸਾਡੇ ਤਾਂ ਕਿੰਨੇ ਚੰਗੇ ਭਾਗ ਮਰਸੇ ਪਾਤਸ਼ਾਹ ਕਹਿੰਦੇ, ਆਓ ਜੀ ਨਾਮ ਲੈ ਲਓ, ਅੰਮ੍ਰਿਤ ਲੈ ਲਓ, ਅੰਮ੍ਰਿਤ ਦੀ ਦਾਤ ਦਿੰਦੇ ਹਾਂ, ਬੁਲਾ ਬੁਲਾ ਕੇ ਕਹਿੰਦੇ ਨੇ। ਇਸ ਕਰਕੇ ਆਗਿਆ ਵਿੱਚ ਸਥਿਰ ਰਹਿਣਾ, ਜੈ ਵੈਸਾ ਵਾ, ਜਿੱਥੇ ਬਿਠਾ ਦੇਵੇ ਗੁਰੂ ਬੈਠੇ ਰਹਿਣਾ, ਜਿੱਥੇ ਭੇਜ ਦੇਵੇ ਚਲੇ ਜਾਣਾ। ਇਉਂ ਆਗਿਆ ਸਾਹਮਣੇ ਸਾਹਿਬ ਸੇਵਾ, ਆਗਿਆ ਮੰਨਣ ਦੇ ਸਮਾਨ ਹੋਰ ਕੋਈ ਸੇਵਾ ਨਹੀਂ, ਗੁਰੂ ਦੀ ਆਗਿਆ ਮੰਨਣੀ ਵੱਡੀ ਸੇਵਾ। ਚਲੋ ਅੱਗੇ ਜੀ।
ਇਹ ਵਡ ਧਨ ਹੋਰ ਕੋ ਸੋ ਪਾਈ, ਇਹ ਵਡ ਧਨ ਹੋਰ ਕੋ ਨਹੀਂ ਪਾਈ,
ਇਹਦੇ ਧਨ ਦੇ ਮੁਕਾਬਲੇ ਹੋਰ ਵੱਡਾ ਕੋਈ ਧਨ ਨਹੀਂ ਹੈ। ਹਾਂਜੀ,
ਜੇ ਵਡ ਸੱਚਾ ਨਾਮ,
ਜਿੱਡਾ ਵੱਡਾ ਸੱਚਾ ਨਾਮ ਹੈ, ਸਭ ਤੋਂ ਵੱਡੀ ਦਾਤ ਹੈ, ਇਦੋਂ ਵੱਡਾ ਧਨ ਨਹੀਂ ਹੋਰ ਕੋਈ ਹੈ। ਉੱਚੇ ਉੱਪਰ ਉੱਚਾ ਨਾਮ,
ਸਦਾ ਸੱਚੇ ਕੇ ਗੁਣ ਗਾਵਾਂ ਭਾਈ,
ਇਸ ਕਰਕੇ ਸਦਾ ਹੀ ਸੱਚੇ ਦੇ ਗੁਣਾਂ ਨੂੰ ਗਾਉਣਾ ਕਰੀਏ ਭਾਈ।
ਸਦਾ ਸੱਚੇ ਕਹਿ ਸੰਗ ਰਹਾਓ,
ਸਦਾ ਹੀ ਵਾਹਿਗੁਰੂ ਸੱਚੇ ਦੇ ਨਾਲ ਮਨ ਨੂੰ ਇਸਤ ਕਰਕੇ ਰੱਖਣਾ ਕਰੀਏ, ਇੱਥੇ ਰਹਾਓ ਨਾਮ ਇਸਤ ਕਰੀਏ।
ਪਹਿਨਣ ਗੁਣ ਚੰਗਿਆਈਆਂ ਭਾਈ, ਆਪਣੀ ਪੱਤ ਕੇ ਸਾਧ ਆਪੇ ਖਾਏ।
ਬਿਲਕੁਲ ਠੀਕ, ਪਹਿਨਣ ਗੁਣ ਅਤੇ ਜਿਹੜਾ ਪਹਿਨਣਾ ਵਾ, ਇਹ ਵੀ ਉਹਦਾ ਨਾਮ ਜਪ ਕੇ ਪਹਿਨਣਾ, ਸੋ ਉਹਦੇ ਗੁਣ ਗਾਉਣੇ, ਕਥਾ ਕਰਨੀ, ਕੀਰਤਨ ਕਰਨੇ, ਇਹ ਵਧੀਆ ਚੰਗਾਈਆਂ ਨੇ। ਆਪਣੀ ਪੱਤ ਕੇ ਸਾਧ ਆਪੇ ਖਾਏ, ਐਵੇਂ ਆਪਣੀ ਪੱਤ ਬਣੇ ਇੱਜ਼ਤ ਦੇ ਸਵਾਦ ਉਹ ਆਪ ਹੀ ਫਿਰ ਚੱਖਦਾ ਭੋਗਦਾ। ਹਾਂਜੀ,
ਤਿਸਕਾ ਕਿਆ ਸਾ ਲਾਈ ਹੈ ਭਾਈ,
ਹਾਂ
ਦਰਸ਼ਨ ਕੋ ਬਲ ਜਾਏ।
ਹਾਂ, ਹੇ ਭਾਈ, ਜਿਹਨਾਂ ਹਰੀ ਦੇ ਦਰਸ਼ਨ ਜਿਹਨਾਂ ਨੂੰ ਪ੍ਰਾਪਤ ਹੋ ਗਏ, ਦਰਸ਼ਨ ਕੋ ਬਲ ਜਾਏ, ਅਤੇ ਉਹਨਾਂ ਜਿਨ੍ਹਾਂ ਨੇ ਦਰਸ਼ਨ ਕਰ ਲਏ, ਉਹਨਾਂ ਦਾ ਜਾਂ ਉੱਪਰਲੇ ਮੁਤਾਬਕ ਜਿਨ੍ਹਾਂ ਦੇ ਕੋਲ ਪਹਿਨ ਦੇ ਵੀ ਨਾਮ ਜਪ ਕੇ ਨੇ, ਜਿਨ੍ਹਾਂ ਕੋਲ ਕਥਾ ਕੀਰਤਨ ਕਰਦੇ ਨੇ ਗੁਣ, ਉਹਨਾਂ ਕੋਲ ਇੱਦਾਂ ਦੇ ਹੈਗੇ ਨੇ, ਇੱਦਾਂ ਦੀਆਂ ਚੰਗਿਆਈਆਂ ਨੇ, ਅਤੇ ਆਪਣੀ ਪੱਤ ਦੇ ਸਵਾਦ ਖਾਂਦੇ ਨੇ, ਉਹਨਾਂ ਦਾ ਹੋਰ ਬਹੁਤਾ ਕੀ ਸਲਾਹੁਣਾ ਕਰੀਏ। ਹਾਂ, ਬਹੁਤੇ ਗੁਣ ਆ ਜਾਂਦੇ ਨੇ ਉਹਨਾਂ 'ਚ, ਕਿੰਨਾ ਕੰਨ ਹੋਰ ਸਲਾਹੀਏ ਉਹਨਾਂ ਦੇ, ਤਾਂ ਜੇ ਦਰਸ਼ਨ ਕਰੀਏ ਉਹਨਾਂ ਤੋਂ ਵੀ, ਦਰਸ਼ਨਾਂ ਤੋਂ ਵੀ ਬੜੇ ਹਾਰੇ ਜਾਈਏ ਐਸੇ ਗੁਣਾਂ ਵਾਲਿਆਂ ਤੋਂ। ਹਾਂਜੀ,
ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ।
ਹਾਂ, ਇਹ ਵਡਿਆਈਆਂ ਸਤਿਗੁਰੂ ਵਿੱਚ ਨੇ ਭਾਈ, ਸਾਰੀਆਂ ਹੀ ਸਤਿਗੁਰੂ ਨਾਲ ਵਡਿਆਈਆਂ ਨੂੰ ਦੇਣ ਵਾਲਾ ਹੈ। ਹਾਂ,
ਕਰਮ ਮਿਲੇ ਤਾਂ ਪਾਏ,
ਅੱਜ ਦਲਾਵਾਂ ਨਹੀਂ ਲੱਗੀ,
ਕਰਮ ਮਿਲੇ
ਹੁਣ ਲੱਗੀਆਂ
ਤਾਂ ਪਾਏ।
ਹਾਂਜੀ, ਕਰਮ ਮੈਨੇ ਬਖਸ਼ਿਸ਼, ਫਾਰਸੀ ਦਾ ਸ਼ਬਦ ਹੈ, ਮੈਂ ਮੈਨੂੰ ਸਿਆਰੀ ਹੈ, ਇਸਤਰੀ ਵਾਚਕ ਸ਼ਬਦ ਹੈ। ਸੋ ਕਰਮ ਮਿਲੇ, ਜੇ ਉਹਦੀ ਬਖਸ਼ਿਸ਼ ਮਿਲ ਜਾਵੇ ਵਾਹਿਗੁਰੂ ਸੱਚੇ ਪਾਤਸ਼ਾਹ ਵੱਲੋਂ, ਤੁਹਾਨੂੰ ਬਖਸ਼ਿਸ਼ ਹੋ ਜਾਏ, ਤਾਂ ਇਹ ਵਡਿਆਈਆਂ ਕੋਈ ਪਾਉਂਦਾ।
ਇੱਕ ਹੁਕਮ ਮੰਨ ਨਾ ਜਾਣ ਨਹੀਂ ਭਾਈ।
ਹਾਂ, ਆਹ ਠੀਕ ਪੜ੍ਹਿਆ, ਦੇਖੋ ਨਾਨਾ ਪਹਿਲਾਂ ਲਾਇਆ ਇਹਨਾਂ ਨੇ, ਨੰਨਾ ਪਿੱਛੋਂ ਲਾਇਆ, ਨਿਯਾਮ ਕੀ ਪੜ੍ਹਿਆ ਇਹਨਾਂ, ਜਾਣਨੀ ਨੰਨਾ ਪਹਿਲਾਂ ਲੱਗ ਜਾਂਦਾ, ਨਾਨਾ ਬਾਅਦ, ਜਾਣਨੀ ਪੜ੍ਹਨਾ ਕੀ ਹੈ,
ਜਾਣਨੀ।
ਹਾਂ, ਸੋ ਇਹ ਖਿਆਲ ਰੱਖਣੇ ਪਾਠ ਦਾ, ਇੱਕ ਇੱਕ ਹੁਕਮ ਮੰਨ ਨਾ ਜਾਣਨੀ ਭਾਈ,
ਇੱਕ ਹੁਕਮ ਮੰਨ ਨਾ ਜਾਣਨੀ ਭਾਈ,
ਜਾਣਨੀ ਭਾਈ,
ਜਾਣਨੀ ਭਾਈ।
ਇੱਕ ਉਹ ਨੇ ਜਿਹੜੇ ਹੁਕਮ ਮੰਨਣਾ ਜਾਣਦੇ ਹੀ ਨਹੀਂ, ਜੋ ਗੁਰੂ ਨੇ ਕਿਹਾ ਉਹ ਕਾਰ ਕਰਨੀ ਨਹੀਂ, ਹੁਕਮ ਤਾਂ ਅਸੀਂ ਗੁਰ ਕਹੇ ਸੋ ਕਾਰ ਕਮਾਏ ਜੀ, ਉਹ ਹੁਕਮ ਮੰਨਣਾ ਜਾਣਿਆ ਹੀ ਨਹੀਂ ਮਨਮੁੱਖਾਂ ਨੇ, ਜਿਸ ਕਰਕੇ ਫਿਰ ਉਹ ਦੂਜਾ
ਦੂਜੇ ਭਾਈ
ਇਕਲਾ ਹੋ ਲਾ ਦਿਓ।
ਦੂਜੇ ਪਾਏ ਫਰਾਏ,
ਦੁਆਇਤ ਭਾਵ ਵਿੱਚ ਫਿਰ ਉਹਨਾਂ ਨੂੰ ਫਰਾਇਆ ਜਾਂਦਾ ਹੈ, ਦੁਆਇਤ ਭਾਵ ਵਿੱਚ ਫਿਰਦੇ ਰਹਿੰਦੇ ਨੇ, ਭਟਕਦੇ ਹੀ ਰਹਿੰਦੇ ਨੇ। ਸ਼ਾਬਾਸ਼।
ਸੰਗਤ ਢੋਈ ਨਾ ਮਿਲੇ ਭਾਈ,
ਉਹਨਾਂ ਨੂੰ ਭਾਈ ਸੰਗਤ ਵਿੱਚ ਬੈਠਣ ਨੂੰ ਢੋਈ ਨਹੀਂ ਮਿਲਦੀ, ਆਦਰ ਨਹੀਂ ਹੁੰਦਾ ਉਹਨੂੰ ਸੰਗਤ ਵਿੱਚ, ਦੁਰ ਭਲੇ ਕਹਿੰਦੇ ਨੇ, ਕਹਿੰਦੇ ਗੁਰਦੁਖੀ ਆ ਜੀ ਇਹ, ਹਾਂ ਲਾਣਤਾਂ ਹੀ ਪੈਂਦੀਆਂ ਨੇ। ਸ਼ਾਬਾਸ਼।
ਵੈਸਨ ਮਿਲੇ ਨਾ ਥਾਓ,
ਅਤੇ ਨਾ ਹੀ ਸੰਗਤ ਬੈਠਣ ਵਾਸਤੇ ਉਹਨਾਂ ਸਥਾਨ ਮਿਲਦਾ ਹੈ।
ਨਾਨਕ ਹੁਕਮ ਤਿੰਨਾ ਮਨਾਏ ਸੀ ਭਾਈ,
ਠੀਕ ਹੈ ਭਾਈ, ਇਹ ਹੁਕਮ ਮਹਾਰਾਜ ਉਹਨਾਂ ਨੂੰ ਮਨਾਉਂਦਾ ਹੈ ਮਹਾਰਾਜ, ਜਿਹਨਾਂ
ਜਿਹਨਾਂ ਤੁਰੇ ਕਮਾਇਆ ਨਾਉ,
ਜਿਹਨਾਂ ਤੁਰ ਤੋਂ ਹੀ ਨਾਮ ਨੂੰ ਕਮਾਇਆ,
ਤਿੰਨ ਬਿੱਟੋ ਹੋ ਵਾਰਿਆ ਭਾਈ,
ਉਹਨਾਂ ਦੇ ਬਿੱਟੋ ਮੈਨੇ ਉੱਪਰੋਂ ਅਸੀਂ ਸਦਾ ਹੀ ਬਲਿਹਾਰੇ ਜਾਈਏ, ਕੁਰਬਾਨ ਜਾਈਏ,
ਤਿੰਨ ਕੋ ਸਦ ਬਲਿਹਾਰੇ ਜਾਓ।
ਹਾਂ ਇੱਕ ਹੋਰ ਲਾ ਦਿਓ,
ਬਲਿਹਾਰੇ ਬਲਿਹਾਰੇ
ਇੱਕ ਹੋਰ, ਬਲਿਹਾਰੇ
ਬਲਿਹਾਰੇ,
ਹੁਣ ਲਾ ਦਿਓ, ਬੋਲੋ ਸਾਰੇ, ਤਿੰਨ ਬਿੱਟੋ ਹੋ ਵਾਰਿਆ ਭਾਈ,
ਤਿੰਨ ਬਿੱਟੋ ਹੋ ਵਾਰਿਆ ਭਾਈ,
ਤਿੰਨ ਕੋ ਸਦ ਬਲਿਹਾਰੇ ਜਾਓ,
ਤਿੰਨ ਕੋ ਸਦ ਬਲਿਹਾਰੇ ਜਾਓ,
ਉਹਨਾਂ ਦੇ ਬਿੱਟੋ ਮੈਨੇ ਉੱਪਰੋਂ ਸਦਾ ਵਾਰਨੇ ਜਾਂਦੇ ਹਾਂ, ਘੋਲੀ ਜਾਂਦੇ ਹਾਂ, ਸਦ ਕੇ ਜਾਂਦੇ ਹਾਂ ਜੀ, ਜਿਹਨਾਂ ਨੇ ਤੁਰ ਤੋਂ ਹੀ ਨਾਮ ਨੂੰ ਕਮਾਇਆ ਹੈ। ਸੋ ਇੱਥੇ ਤੱਕ ਸੀ ਜੀ ਸਵੇਰ ਵਾਲਿਆਂ ਦਾ, ਬਸ ਕਰੀਏ, ਹਾਂ ਪੜ੍ਹ ਲਓ ਇਹਨੂੰ, ਇਸੇ ਨੂੰ ਸਵਈ ਅਨੁਸਾਰ ਇਕੱਠੇ ਵਾਗਰੀ ਸਲੋਕਾਂ ਨੂੰ, ਇਹਨਾਂ ਨੂੰ ਸਵਈਆ ਆ ਗਿਆ, ਹਾਂਜੀ ਮੁੜ ਤੋਂ ਹੀ ਪੜ੍ਹੋਗੇ ਵੱਡਾ ਜਾਂ ਪਛਾਣੋ, ਚੱਲ ਤਨਾਸਰੀ ਤੋਂ ਪੜ੍ਹ ਲਓ ਫਿਰ, ਤਨਾਸਰੀ ਤਨਵੰਤੀ ਜਾਣੀਆ ਭਾਈ,
ਤਨਾਸਰੀ ਤਨਵੰਤੀ ਜਾਣੀਆ ਭਾਈ,
ਜਾਂ ਸਤਿਗੁਰ ਕੀ ਕਾਰ ਕਮਾਏ,
ਜਾਂ ਸਤਿਗੁਰ ਕੀ ਕਾਰ ਕਮਾਏ,
ਤਨ ਮਨ ਸੌ ਪੇ ਜੀ ਸੌ ਭਾਈ,
ਤਨ ਮਨ ਸੌ ਪੇ ਜੀ ਸੌ ਭਾਈ,
ਲਏ ਹੁਕਮ
ਲਏ ਹੁਕਮ
ਫਿਰ ਆਓ, ਪੜ੍ਹਿਓ ਦੁਬਾਰੇ,
ਤਨ ਮਨ ਧਨ ਜੀ ਸੌ ਭਾਈ ਹੁਕਮ ਕਮਾ,
ਚਲੋ ਅੱਗੇ ਠੀਕ,
ਤਿੰਨ
ਵਿੱਟ ਹਾਂ ਹਾਂ ਵਾਰਿਆ ਭਾਈ, ਤਿੰਨ ਕਾ ਸਦ ਬਲਿਹਾਰਾ ਜਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।